ਵਿਚਾਰ ਸੰਗਤਾਂ ਪ੍ਰਤੀ ਸੁਣਾ ਕੇ ਨਿਹਾਲ ਕਰਨਗੇ। ਇਹ ਅਵਸਥਾ ਵਿੱਚ ਬਿਰਧ ਹਨ, ਪਰ ਜੇ ਇੰਨਾ ਰੌਲਾ ਪੈਂਦਾ ਰਿਹਾ ਭਾਵੇਂ ਸਪੀਕਰ ਕਿੰਨੀ ਵੀ ਮਦਦ ਕਰ, ਤੁਸੀਂ ਕੋਈ ਨਹੀਂ ਸੁਣ ਸਕੋਗੇ। ਆ ਖਾਸ ਕਰਕੇ ਇਹਨਾਂ ਭੈਣਾਂ ਨੂੰ ਬੇਨਤੀ ਹੈ ਕਿ ਅੱਗੇ ਜਿਸ ਤਰ੍ਹਾਂ ਸੁਲੱਖਣ ਸਿੰਘ ਕਹਿ ਗਿਆ ਕਿ ਜਿਹਨੇ ਕੋਈ ਸੁੱਖਾ ਸੁੱਖੀ ਉਹ ਭਾਵੇਂ ਰੌਲਾ ਪਾਈ ਜਾਵੇ, ਤੇ ਜੇ ਨਹੀਂ ਸੁੱਖੀ ਤੇ ਫਿਰ ਰੌਲਾ ਕੋਈ ਬੰਦ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਇਹਨਾਂ ਦੇ ਵਿਚਾਰ ਗਾਉਂ ਨਾ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਖਾਸ ਕਰਕੇ ਇੱਧਰ ਮਾਤਾਵਾਂ ਔਰ ਭੈਣਾਂ ਬੈਠੀਆਂ, ਜਰਾ ਰੌਲੇ ਉੱਤੇ ਕੰਟਰੋਲ ਰੱਖਣ, ਤਾਂ ਕਿ ਜੋ ਕੁਝ ਗਿਆਨੀ ਸੋਹਣ ਸਿੰਘ ਜੀ ਸੀਤਲ ਸਿੱਖ ਤਰੀਕ ਦੇ ਬਾਬਤ, ਸਾਡੇ ਇਤਿਹਾਸ ਦੇ ਬਾਬਤ ਅਰਜ ਕਰ ਸਕਣ। ਬਜ਼ੁਰਗ ਨੇ ਜੋ ਕਹਿਣਗੇ ਚੰਗਾ ਕਹਿਣਗੇ, ਤੇ ਮੈਂ ਭੈਣਾਂ ਨੂੰ ਬੇਨਤੀ ਕਰਦਾ ਜਿਹਨਾਂ ਕੋਲ ਗੱਲਾਂ ਕਰਨਗੀਆਂ ਉਹ ਪੰਡਾਲ ਚੋਂ ਬਾਹਰ ਜਾ ਕੇ ਕਰਨ, ਰੌਲਾ ਨਾ ਪਾਓ, ਚੁੱਪ ਕਰਕੇ ਚੌਂਕੜੇ ਮਾਰ ਕੇ ਬੈਠੋ। ਬਜ਼ੁਰਗ ਨੇ ਉਹਨਾਂ ਦੇ ਆਇਆ ਹੋਣ ਦਾ ਸਤਿਕਾਰ ਪੂਰਾ ਪੂਰਾ ਸਾਨੂੰ ਰੱਖਣਾ ਚਾਹੀਦਾ ਹੈ। ਗਿਆਨੀ ਸੋਹਣ ਸਿੰਘ ਜੀ ਸੀਤਲ ਢਾਡੀ ਜੀ ਉੱਥੇ ਨਾਲ ਸਾਧ ਸੰਗਤ ਦੀ ਸੇਵਾ ਕਰਨਗੇ।
ਮੈਂ ਆਪਣੇ ਬਰਫੁਰਦਾਰ ਦੀ ਇੱਕ ਗੱਲ ਟੋਕਦਾ ਹਾਂ, ਜੇ ਸਾਨੂੰ ਇੱਥੇ ਜੋ ਮਰਜ਼ੀ ਹੈ ਜੀ ਆਇਆ ਕਹਿਣ ਦਾ ਹੱਕ ਹੈ, ਤੇ ਬੀਬੀਆਂ ਨੂੰ ਗੱਲਾਂ ਕਰਨ ਦਾ ਕਿਉਂ ਹੱਕ ਨਹੀਂ? ਬਲਾ ਆਰੰਭ ਕਰਨ ਤੋਂ ਪਹਿਲਾਂ ਕਿ ਸੱਜਣ ਦਾ ਇੱਕ ਰੁਕਾ ਆਇਆ ਹੈ ਕਿ ਸੁੱਖਾ ਸਿੰਘ ਜੀ ਦੇ ਮੁਤਲਕ, ਉਹਦੇ ਮੁਤਲਕ ਮੈਂ ਇਤਨੀ ਬੇਨਤੀ ਕਰਾਂਗਾ ਇੱਕ ਵਾਰ ਉਹ ਲੇਖ ਫੇਰ ਪੜ੍ਹਨ, ਜੋ ਲਿਖਿਆ ਗਿਆ ਇਤਿਹਾਸ ਵਿੱਚ ਮਿਟਾਇਆ ਨਹੀਂ ਜਾ ਸਕਦਾ, ਵਿਚਾਰ ਪ੍ਰਗਟ ਕੀਤੇ ਜਾ ਸਕਦੇ। ਸ਼ੱਕ ਇਹ ਕੀਤਾ ਗਿਆ ਸੀ ਕਿ ਨਾਲ ਲਿਖਿਆ ਹੈ ਕਿ ਲੜਕੀ ਮਰ ਗਈ ਜਾਂ ਮਾਰੀ ਗਈ। ਇਹਨਾਂ ਗੱਲਾਂ ਨੂੰ ਛੱਡੋ, ਮੈਂ ਅੱਜ ਦੀ ਗੱਲ ਕਹਿਣੀ। ਤੁਸੀਂ ਸਰਬੱਤ ਹੋ, ਸਭ ਕੁਝ ਵਿਚਾਰਨ ਯੋਗ, ਅੱਗ ਦਾ ਸਰੋਤਾ ਔਰ ਇਤਿਹਾਸਕਾਰ ਦੋਵਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਅੱਖਾਂ ਮੀਟ ਕੇ ਪਿਦਰਮ ਸੁਲਤਾਨ ਬੋਧ ਦੀ ਗੱਲ ਤੇ ਅਸੀਂ ਨਹੀਂ ਚੱਲ ਸਕਦੇ, ਹਰ ਗੱਲ ਨੂੰ ਜ਼ਰਾ ਧਿਆਨ ਨਾਲ ਵਿਚਾਰਨਾ ਪਏਗਾ। ਸੋ ਸਰਬੱਤ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਬਾਣੀ ਲਿਖਵਾ ਰਹੇ ਸਨ, ਭਾਈ ਗੁਰਦਾਸ ਜੀ ਲਿਖ ਰਹੇ ਸਨ, ਕਬੀਰ ਜੀ ਦਾ ਵਚਨ ਆਇਆ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਹਜ਼ੂਰ ਦੋ ਮਿੰਟ ਖਾਮੋਸ਼ ਹੋ ਗਏ। ਭਾਈ ਸਾਹਿਬ ਕਹਿੰਦੇ ਨੇ ਮਹਾਰਾਜ ਅੱਗੇ ਫਰਮਾਓ ਨਾ, ਗੁਰਦੇਵ ਕਹਿੰਦੇ ਨੇ ਭਾਈ ਸਾਹਿਬ ਜੀ ਮਨੁੱਖ ਜਾਤੀ ਦੇ ਸਾਹਮਣੇ ਕਬੀਰ ਜੀ ਨੇ ਬਹੁਤ ਵੱਡਾ ਸਵਾਲ ਰੱਖਿਆ ਹੈ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਅਸੀਂ ਇਸ ਗੱਲ ਤੇ ਵਿਚਾਰ ਕਰ ਰਹੇ ਹਾਂ ਉਹ ਮਰਨਾ ਕਿਹੋ ਜਿਹਾ ਜਿਹਦੇ ਬਾਅਦ ਮੌਤ ਦਾ ਭੈ ਚੁੱਕਿਆ ਜਾਏ। ਸੋ ਸਮਾਂ ਆਇਆ ਆਪਣੇ ਧਰਮ ਦੀ ਖਾਤਰ ਤੱਤੀ ਲੋਹ ਤੇ ਚੌਂਕੜਾ ਮਾਰਨ ਦਾ ਸਮਾਂ ਆ ਗਿਆ। ਗੁਰਦੇਵ ਚੌਂਕੜਾ ਲਗਾਉਂਦਿਆਂ ਕਹਿੰਦੇ ਨੇ ਕਬੀਰ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਕਵੀ ਕਬੀਰ ਜੀ ਨੂੰ ਸੰਬੋਧਨ ਕਰਕੇ ਬੇਨਤੀ ਕਰ ਰਹੇ, ਕਿਰਨ ਭਾਈ ਥੋੜੀ ਅੱਗੇ ਹੋ ਗਏ। ਖਾਲਸਾ ਜੀ, ਸਿਆਹੀ ਨਾਲ ਲਿਖੇ ਹੋਏ ਇਤਿਹਾਸ ਫਿੱਕੇ ਪੈ ਜਾਇਆ ਕਰਦੇ ਨੇ, ਮਗਰ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਪਵਿੱਤਰ ਲਹੂ ਨਾਲ ਲਿਖਦੀਆਂ ਨੇ, ਉਹਨਾਂ ਦੀ ਸੁਰਖੀ ਸਵਾ ਕਾਇਮ ਰਿਹਾ ਕਰਦੀ ਸੀ। ਇਸ ਕੌਮ ਨੂੰ ਮਾਣ ਹੈ, ਇਹਨਾਂ ਨੇ ਆਪਣਾ ਇਤਿਹਾਸ ਆਪਣੇ ਪਵਿੱਤਰ ਲਹੂ ਨਾਲ ਲਿਖੇ, ਮਗਰ ਨਾਰਾਜ਼ ਨਾ ਹੋਣਾ ਜਿੰਨੀ ਲਾਪਰਵਾਹੀ ਅਸਾਂ ਆਪਣੇ ਇਤਿਹਾਸ ਨੂੰ ਪ੍ਰਚਾਰਨ ਵਿੱਚ ਕੀਤੀ ਹੈ। ਜੇ ਸੱਚ ਮੰਨਿਆ ਜਾਏ ਤਾਂ ਸ਼ਾਇਦ ਅਸੀਂ ਕਦੇ ਵੀ ਮਾਫ਼ ਨਹੀਂ ਕੀਤੇ ਜਾ ਸਕਾਂਗੇ। ਅਤੇ ਉਸ ਨੂੰ ਵਿਚਾਰ ਹੁੰਦਾ ਜਦੋਂ ਇਤਿਹਾਸ ਲਿਖਿਆ ਗਿਆ ਹੈ ਉਦੋਂ ਕਰਾਮਾਤਾਂ ਦਾ ਦੌਰ ਸੀ, ਹਰ ਗੱਲ ਨੂੰ ਕਰਾਮਾਤ ਨਾਲ ਜੋੜੇ ਆ ਗਏ, ਅਸਲੀਅਤ ਤੋਂ ਦੂਰ ਚਲੇ ਗਏ। ਪੰਜਵੇਂ ਪਾਤਸ਼ਾਹ ਦੇ ਬਾਅਦ ਛੇਵੇਂ ਪਾਤਸ਼ਾਹ ਆਏ ਹਨ, ਪਰ ਬੁਨਿਆਦ ਪੰਜਵੇਂ ਪਾਤਸ਼ਾਹ ਨੇ ਰੱਖੀ। ਗੁਰੂ ਅਰਜਨ ਦੇਵ ਮਹਾਰਾਜ ਦੇ ਮੁਤਲਕ ਮੁਸਲਮਾਨ ਇਤਿਹਾਸਕਾਰ ਲਿਖਦੇ ਹਨ, ਗੁਰੂ ਮਹਾਰਾਜ ਜੀ ਨੇ ਮੁਗਲਾਂ ਦੀ ਸਰਕਾਰ ਦੇ ਅੰਦਰ ਇੱਕ ਆਪਣੀ ਧਾਰਮਿਕ ਸਰਕਾਰ ਕਪੈਦ ਕਾਇਮ ਕਰ ਲਈ ਸੀ, ਅਤੇ ਸਿੱਖਾਂ ਵਿੱਚ ਕੋਈ ਵੱਡੇ ਤੋਂ ਵੱਡਾ ਝਗੜਾ ਵੀ ਹੋ ਜਾਏ ਅਦਾਲਤ ਵਿੱਚ ਜਾਣ ਦੀ ਬਜਾਏ ਗੁਰੂ ਮਹਾਰਾਜ ਪਾਸ ਜਾਂਦੇ ਸਨ, ਜੋ ਫੈਸਲਾ ਗੁਰਦੇਵ ਕਰਨ ਉਹ ਆਖਰੀ ਮੰਨਿਆ ਜਾਂਦਾ ਸੀ। ਤਾਂ ਕੋਈ ਵੀ ਸ਼ਕਤੀ ਸਰਕਾਰ ਇਹੋ ਜਿਹੀਆਂ ਧਾਰਮਿਕ ਜਥੇਬੰਦੀਆਂ ਨੂੰ ਕਦੇ ਬਰਦਾਸ਼ਤ ਨਹੀਂ ਕਰਿਆ ਕਰਦੇ। ਸ਼ਕਤੀ ਸਰਦਾਰ ਸਾਹਿਬ ਇੱਕ ਪੁਰਖਾ ਰਾਜ ਧਾਰਮਿਕ ਜਥੇਬੰਦੀਆਂ ਦਾ ਵਿਰੋਧ ਕਰੇਗੀ, ਪਰ ਜਿਸ ਵੇਲੇ ਲੋਕ ਰਾਜ ਆ ਜਾਏ ਵੋਟਾਂ ਦਾ ਰਾਜ ਆ ਜਾਏ ਉਹ ਜਾਣ ਬੁੱਝ ਕੇ ਇਹੋ ਜਿਹੀਆਂ ਸਹਿਮੀ ਧਾਰਮਿਕ ਜਥੇਬੰਦੀਆਂ ਕਾਇਮ ਕਰੇਗੀ ਔਰ ਉਹਨਾਂ ਦੀ ਮਦਦ ਕਰੇਗੀ, ਸਰਪ੍ਰਸਤੀ ਕਰੇਗੀ। ਇਸਦਾ ਕਾਰਨ ਬਾਈ ਸਮਝਣਾ ਪਏਗਾ, ਇੱਕ ਪੁਰਖੇ ਰਾਜ ਵਿੱਚ ਗਲੀ ਬਗਾਵਤ ਹੋਵੇਗੀ ਕਿਸੇ ਜਥੇਬੰਦੀ ਵੱਲੋਂ ਹੋਏਗੀ, ਮਗਰ ਵੋਟਾਂ ਦੇ ਰਾਜ ਵਿੱਚ ਇੱਕ ਹੈੱਡ ਨੂੰ ਪ੍ਰਸੰਨ ਕਰਕੇ ਬਾਕੀ ਵੋਟਾਂ ਖਰੀਦੀਆਂ ਜਾ ਸਕਦੀਆਂ ਨੇ। ਇਸ ਵਾਸਤੇ ਉਹ ਇਹੋ ਜਿਹੀਆਂ ਨੂੰ ਸ਼ਾਇਦ ਦੇਵੇਗੀ ਤਾਂ ਕਿ ਕੌਮ ਦੇ ਅੰਦਰ ਸਿਰਕਾ ਦਾ ਸਿਰਕਾ ਪੈਦਾ ਕੀਤਾ ਜਾਏ ਔਰ ਕਮਜ਼ੋਰ ਕੀਤਾ ਜਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਜਾਣਦੇ ਸਨ ਕਿ ਟੱਕਰ ਲੈਣੀ ਪਏਗੀ ਸਰਕਾਰ ਨਾਲ, ਕੋਈ ਸ਼ਕਤੀ ਰੋਕ ਨਹੀਂ ਸਕਦੀ। ਅਜੇ ਤੱਕ ਬਹੁਤੇ ਸੱਜਣ ਅਸੀਂ ਇਸੇ ਗੱਲ 'ਤੇ ਨਿਰਭਰ ਕਰਦੇ ਹਾਂ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਤੋੜ ਦਿੱਤਾ, ਇਸ ਵਾਸਤੇ ਸ਼ਹਾਦਤ ਗੁਰਦੇਵ ਦੀ ਹੋਈ। ਪਹਿਲੀ ਗੱਲ, ਮਹਾਰਾਜ ਦੇ ਜੀਵਨ ਵਿੱਚ ਮੈਂ ਦਲੀਲਾਂ ਦੇ ਕੇ ਸਾਬਤ ਕੀਤਾ ਕਿ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਗਿਆ, ਲਾਗੀ ਆਏ ਨੇ ਵੇਖ ਕੇ ਚਲੇ ਗਏ ਅਤੇ ਸੰਗਤ ਦਾ ਹੁਕਮ ਆ ਗਿਆ ਦਾਤਾਰ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਸੋ ਰਿਸ਼ਤਾ ਪ੍ਰਵਾਨ ਨਹੀਂ ਕੀਤਾ, ਕਿਲਿਆ ਹੋਇਆ ਰਿਸ਼ਤਾ ਤੋੜਿਆ ਨਹੀਂ। ਉਸਦੇ ਬਾਅਦ ਜਿਨ੍ਹਾਂ ਨੇ ਕੇਵਲ ਇੱਥੋਂ ਅੱਗੇ ਪੜ੍ਹਿਆ ਸਾਰਾ ਇਲਜ਼ਾਮ ਚੰਦੂ ਦੇ ਸਿਰ ਹੈ। ਮੈਂ ਚੰਦੂ ਨੂੰ ਬੇਗੁਨਾਹ ਨਹੀਂ ਮੰਨਦਾ ਕਿਉਂਕਿ ਇਹ ਸ਼ਹਾਦਤ ਵਿੱਚ ਉਹਦਾ ਆਪਣਾ ਬੜਾ ਹਿੱਸਾ ਹੈ, ਪਰ ਤੁਰ ਕੇ ਜਹਾਂਗੀਰ ਹੀ ਜਹਾਂਗੀਰ ਦੇ ਆਪਣੇ ਹੱਥਾਂ ਦੀ ਲਿਖੀ ਹੋਈ ਨਿਵਲਕਸ਼ੌਰ ਪ੍ਰੈਸ ਲਖਨਊ ਦੀ ਛਪੀ ਫਾਰਸੀ ਵਿੱਚ ਹੈ, ਉਹਦੇ 35 ਸਫ਼ੇ ਤੇ ਪੜ੍ਹ ਕੇ ਵੇਖ ਲਵੋ ਤਾਂ ਆਪ ਲਿਖਦਾ ਜਹਾਂਗੀਰ ਕਿਸ ਨੂੰ ਬੜਾ ਆਦਲ ਮੰਨਿਆ ਜਾਂਦਾ, ਅਗਲੇ ਜਹਾਂਗੀਰ ਦਾ ਬੜਾ ਟੰਡੋਰਾ ਪਿੱਟਿਆ ਜਾਂਦਾ। ਤਾਂ ਜਹਾਂਗੀਰ ਲਿਖਦਾ ਹੈ ਕਿ ਬਿਆਸ ਦਰਿਆ ਦੇ ਕੰਢੇ ਤੇ ਇਹ 4-5 ਪੀੜ੍ਹੀਆਂ ਦੀ ਝੂਠ ਦੀ ਦੁਕਾਨ ਚੱਲਦੀ ਜਾ ਰਹੀ ਹੈ, ਅਰਜੇਨਾਮੇ ਹਿੰਦੂ ਜਿਹਦਾ ਟੰਡੋਰਾ ਗਰਬ ਦੀ ਨਜ਼ਦੀਕੀ ਦਾ ਮੇਰੇ ਮਨ ਵਿੱਚ ਰੁਕਣਾ ਖਿਆਲ ਸੀ, ਜਾਂ ਇਸ ਦੁਕਾਨ ਨੂੰ ਸਦਾ ਵਾਸਤੇ ਬੰਦ ਕਰ ਦਿੱਤਾ ਜਾਏ ਜਾਂ ਗੁਰੂ ਅਰਜਨ ਦੇਵ ਮਹਾਰਾਜ ਮੁਸਲਮਾਨ ਬਣਾ ਲਿਆ ਜਾਏ। ਨਾ ਮੁਸਲਮਾਨ ਹੋਣਾ ਮੰਨੇ ਤਾਂ ਸਿਆਸਤ ਔਰ ਯਾਸਾ ਦੇ
कानून अधीन इस सजा दी जाए। ये कानूनी शब्द है फारसी के, जिस तरह अज किसी मौत की सजा दी जाती है तो ना लिखता जज अप टू डेथ, मौत तक इस फांसी से लटकाया जाएगा। केवल फांसी से लटकाने शर्त नहीं, जिन्ना चर डॉक्टर ये फैसला न दे दे इसकी मौत हो गई है उन्हें चर फांसी के रस्ते तो उतारिया नहीं जा सकता। रियासत और सियासत इस अर्थ हैं कि पहला तसी दे दे के फिर जान लेनी है, मरना अवश्य है उस तो पहला तसीहे देने बड़े जरूरी हैं। तो मेरा मतलब कहन तो यह कहना कि जहांगीर बड़ा आदर सी, कितनी सारी अनगहली है, गुनाहगार मौत करी जा रहे हैं, छोटे गुनाहगार के बरकरार रौला पाई चले जा रहे हैं। तो गुरु अर्जन देव महाराज की शहादत के बाद गुरु हरगोबिंद साहब महाराज के हाथ में तलवार का चमकना लाजमी है। कुदरत का कानून है, इंसान की शक्ति सारी उसके माता चलती है, जरा साह घुटता है, हवावां रुकदियां ने, दम आखिर औखा हो जाता है, तूड़ा उड़दियां ने, दिन नूं रात की शक्ल बदल देंदियां ने। तो बुजुर्ग क्या करते हैं, इस चक्कर नूं मिटाउण वास्ते बारिश अवश्य आएगी। बारिश हुंदी है सारा गर्द बैठ जाता है, आसमान ते सतरंगी पींग प्रगट हो जाया करती है। इस तरह किसी सरकार दे तशद्दुद दे बराबर है, कोई शहीद अपना खून डोलदा है तो किसी मर्द दे हथ विच उस पींग दे वांग तलवार चमकी लाजमी होया करती है। तो गुरु अर्जन देव महाराज जी की यह तजवीज है, साढ़े बाद अवश्य होएगा। इस वास्ते छोटे साहबजादे हरगोबिंद साहब महाराज जी को अखरी विद्या के नाल गुरबाणी की विद्या के नाल शस्त्र विद्या भी सिखाई गई है, ताकि आने वाली सरकार नाल टक्कर लैण योग हो सके। हुण साढ़े प्रचारे किवें कहिंदे ने भाई, मैं भी उन्हां विच ही हाँ, बस इन्नी गल है एक लगन के कारण खोजन का यतन करता हाँ, तो काफर बन तो भी परहेज नहीं करता। आम गल जो मनते मैं उसके उल्ट दसागा, बहुत नजर में काफर बनागा यही, मगर एक गल चेते रखो, ईमानदारी ना जो कुछ कहता है वो असलीयत हो जा करती है। तो छेवें पातशाह के मुतलक कि जिस वे 11 साल की उम्र है हजूर की, उस वे जिस वे गुरियाई की गद्दी पर बैठे ने, तो बाबा बुढ़ा जी सेली तो टोपी लै आए, नाराज ना होना, सिखी भी टोपी लिए कोई थान नहीं है, सेली साहब उन्होंने मोती सारी रस्सी दिखाने वास्ते कि मैं साधु हाँ, दिखाने वास्ते कि मैं अल्लाह का पुजारी हाँ, कुछ चिन्ह चाहिए ना भाई, मेरे गात्रे कृपान है, मैं इनकार नहीं कर सकता कि मैं सिख नहीं, चंगा जा माड़ा हो सकते, पुलिस की वर्दी वाला इनकार नहीं कर सकता कि मैं सिपाही नहीं है। तो केवल सेली का सिलसिला चलिया है, टोपी पिछों मन करत बढ़ाई गई है, जिसका सिखी नाल कोई वास्ता नहीं, साबल सूर दस्तार तेरा। तो फिर बाबा जी महाराज ने कहा, बाबा जी रख दियो हुण तलवार लियाओ। तो बाबा बुढ़ा जी लियाए तलवार, तो सजे पासे पहना दीती। एक पासे जी कहने हैं कि बाबा बुढ़ा जी की निगरानी में छेवें पातशाह हर तरह सिक्ख्या दी गई, भाव बाबा बुढ़ा जी गुरु हरगोबिंद साहब जी के ट्यूटर हैं, अकालीक हैं, उन्हों की निगरानी भी सब सिक्ख्या सिखाई गई। और बाबा बुढ़ा जी उस वे पंजाब की बहुत ही वसा शस्त्रधारी होया करती सी, अंग्रेज ने आके शस्त्रहीन किया, जेडे गुरु हरगोबिंद साहब महाराज जी के उस्ताद हैं शस्त्र विद्या के, उन्होंने इन्ना पता नहीं कि तलवार खब्बे पासे पौनी है या सजे पासे पौनी है। इस असली कारण की है, उर्दू का एक शेर याद आया, कहिंदा मसला बेच कर खंजर खरीद ऐ बेअकल सूफी, कि टकराने को है तेरी फकीरी से शहनशाही। मसला ता भगती का आसन ये त्याग दे, ते बदले खंजर खरीद लै, क्योंकि सरकार ना तेरी टक्कर होने वाली है। छेवें पातशाह ने कहा नहीं, मसला वेच के नहीं, मसले के ना खंजर खरीदना पाएगा। साहब सिरन त्याग के शक्ति प्राप्त नहीं करनी, कर्म त्याग के राजनीति का पला भारी नहीं करना, कर्म नु कायम रखदिया होया राजनीति औड़ा होवेगा। छेवें पंजवें पातशाह जी ने धर्म नु शिखर ते पहुंचा दिता है, बल्दी लोह ते बैठा भी को कह रहा मर्द गमड़ा तेरा किया मीठा लागे, हर नाम पदार्थ नानक मांगे। हजरत ईसा नू ईसाई खुदा का पुत्र कहिंदे, अंजील दे शब्द हैं, जिसे आखिरी समा आया सूली ते चढ़ाउण दा, तहौका पढ़ के हजरत ईसा कहिंदे ने, ऐ मेरे अरशी बाप, मैं अजे मरण वास्ते तैयार नहीं सा, ਕਪਾਰ ਰਜ਼ਾਮੰਦੀ ਨਾਲ ਨਹੀਂ ਮਰਿਆ, ਮਾਰ ਦਿੱਤਾ ਗਿਆ ਹੈ। ਇਹ ਤੇ ਸ਼ਰਤ ਹੈ ਪਹਿਲਾਂ ਮਰਨ ਕਬੂਲ ਕਰੇ, ਇਹ ਰਸਤਾ ਹੀ ਬੜਾ ਵਿਗੜਿਆ। ਤੇ ਮੇਰਾ ਕਹਿਣ ਤੋਂ ਮਤਲਬ ਹੈ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਤਿਆਰ ਕੀਤਾ ਹੈ, ਤਾਂ ਹਜ਼ੂਰ ਛੇਵੇਂ ਪਾਤਸ਼ਾਹ ਨੇ ਕਿਹਾ ਬਾਬਾ ਜੀ ਇੱਕ ਨਾਲ ਨਹੀਂ ਮੀਰੀ ਔਰ ਪੀਰੀ ਦੀਆਂ ਦੋ ਰੱਖਣੀਆਂ ਪੈਣਗੀਆਂ, ਇੱਕ ਪਾਸੇ ਧਰਮ ਦਾ ਚਿੰਨ ਹੋਏਗਾ, ਇੱਕ ਪਾਸੇ ਰਾਜਨੀਤੀ ਦਾ ਚਿੰਨ ਹੋਏਗਾ। ਅਕਾਲ ਤਖ਼ਤ ਦੇ ਸਾਹਮਣੇ ਵੀ ਦੋ ਚਿੰਨੇ ਲਹਿਰਾਉਂਦੇ ਹਨ, ਇੱਕ ਧਰਮ ਦਾ ਚਿੰਨ ਹੈ, ਇੱਕ ਰਾਜਨੀਤੀ ਦਾ ਚਿੰਨ ਹੈ। ਯਾਦ ਰੱਖੋ ਖਾਲਸਾ ਜੀ, ਮਨੁੱਖ ਨੂੰ ਚੰਗਾ ਜੀਵਨ ਬਿਤਾਉਣ ਵਾਸਤੇ ਧਰਮ ਔਰ ਰਾਜਨੀਤੀ ਦੋ ਸਹਾਇਕ ਖੰਭ ਹਨ, ਇਸ ਦੇ ਦੋਵੇਂ ਬਰਾਬਰ ਰਹਿਣਗੇ ਤੇ ਉਡਾਰੀ ਸਿੱਧੀ ਰਹੇਗੀ। ਬਾਜ਼ ਪੰਛੀਆਂ ਵਿੱਚੋਂ ਸਭ ਤੋਂ ਤੇਜ਼ ਉਡਾਰੀ ਮਾਰਨ ਵਾਲਾ ਜਾਨਵਰ ਹੈ, ਪਰ ਉਹਦੇ ਇੱਕ ਪਰ ਕਮਜ਼ੋਰ ਹੋ ਜਾਏ ਸਿੱਧਾ ਕਦੇ ਨਹੀਂ ਉੱਡ ਸਕੇਗਾ, ਉਸੇ ਪਾਸੇ ਉਲਾਰ ਹੁੰਦਾ ਚਲੇ ਜਾਏਗਾ। ਪਰ ਅੱਜ ਸਾਡਾ ਇੱਕ ਧੜਾ ਹੈ, ਉਹ ਕਹਿੰਦੇ ਇੱਕ ਬਾਜ਼ ਦਾ ਪਰ ਉੱਕਾ ਹੀ ਕੱਟ ਦਿਓ, ਸਾਡਾ ਬਾਜ਼ ਇਕੱਲੀ ਖੰਭ ਦੇ ਉੱਤੇ ਉਡਾਰੀਆਂ ਪਿਆ ਲਾਏਗਾ, ਇਹ ਹਾਸੋ ਹੀ ਨਹੀਂ ਔਰ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਦਲੀਲ ਨਹੀਂ, ਤੇ ਹੋਰ ਕੀ ਹੈ। ਨਾਰਾਜ਼ ਨਾ ਹੋਣਾ, ਮੈਂ ਦੂਸਰੇ ਪਾਸੇ ਵੀ ਕਹਿਣਾ ਚਾਹੁੰਦਾ, ਜਿਹੜੇ ਸਾਡੇ ਮੇਰੇ ਵੀ ਇਹ ਗੱਲ ਕਹਿੰਦੇ ਨੇ ਕਿ ਧਰਮ ਹੀ ਰਾਜਨੀਤੀ ਹੈ, ਰਾਜਨੀਤੀ ਹੀ ਧਰਮ ਹੈ, ਉਹ ਵੀ ਗਲਤੀ ਤੇ ਇਹ ਹਨ। ਹਰਿਮੰਦਰ ਸਾਹਿਬ ਹੈ ਸਾਡਾ ਧਰਮ ਦਾ ਚਿੰਨ ਹੈ, ਅਕਾਲ ਤਖ਼ਤ ਹੈ ਸਾਡਾ ਰਾਜਨੀਤੀ ਦਾ ਚਿੰਨ ਹੈ। ਹਰਿਮੰਦਰ ਸਾਹਿਬ ਦੇ ਅੰਦਰ ਸਤਿ ਸ੍ਰੀ ਅਕਾਲ ਦਾ ਜੈਕਾਰਾ ਲੱਕ ਨਹੀਂ ਬੁਲਾਇਆ ਜਾ ਸਕਦਾ, ਰਾਜ ਕਰੇਗਾ ਖਾਲਸਾ ਨਹੀਂ ਪੜਿਆ ਜਾ ਸਕਦਾ, ਹੁਕਮਨਾਮਾ ਨਹੀਂ ਜਾਰੀ ਕੀਤਾ ਜਾ ਸਕਦਾ। ਹੁਕਮਨਾਮਾ ਜਾਰੀ ਹੋਏਗਾ ਅਕਾਲ ਤਖ਼ਤ ਤੋਂ ਹੋਏਗਾ, ਰਾਜ ਕਰੇਗਾ ਖਾਲਸਾ ਪੜਿਆ ਜਾਏਗਾ ਅਕਾਲ ਤਖ਼ਤ ਤੋਂ ਪੜਿਆ ਜਾਏਗਾ। ਸੋ ਨਾ ਅਕਾਲ ਤਖ਼ਤ ਔਰ ਹਰਿਮੰਦਰ ਸਾਹਿਬ ਇੱਕ ਹਨ, ਔਰ ਨਾ ਤੁਹਾਨੂੰ ਵੱਖਰੇ ਕੀਤਾ ਜਾ ਸਕਦਾ, ਇੱਕ ਦੀ ਸਹਾਇਤਾ ਵਾਸਤੇ ਦੂਸਰਾ ਬੜਾ ਲਾਜ਼ਮੀ ਹੈ। ਮੇਰੇ ਕਾਂਗਰਸ ਵੀਰਾਂ ਦਾ ਪਿਤਾਮਾ ਮਹਾਤਮਾ ਗਾਂਧੀ ਇੱਕ ਜਗ੍ਹਾ ਕਹਿੰਦਾ ਹੈ, ਜੋ ਮੈਂ ਪ੍ਰਮਾਣ ਦਿਆਂਗਾ ਮੈਂ ਪੜ੍ਹੇ ਹਨ। ਤਾਂ ਮੇਰੇ ਬਰਖੁਰਦਾਰੋ ਇਹ ਗੱਲ ਚੇਤੇ ਰੱਖੋ, ਮੈਂ ਕੋਈ ਹਵਾਲਾ ਦੇਣਾ ਮੇਰੇ ਤੇ ਕਦੇ ਯਕੀਨ ਨਾ ਕਰੋ, ਉਹ ਕਿਤਾਬ ਪੜ੍ਹਨ ਦਾ ਯਤਨ ਕਰੋ ਜਿਹਦਾ ਮੈਂ ਹਵਾਲਾ ਦੇ ਰਿਹਾ। ਬੁਢਾਪੇ ਵਿੱਚ ਮੈਂ ਗਲਤੀ ਕਰ ਜਾਵਾਂਗਾ, ਤੁਸੀਂ ਵੀ ਗਲਤੀ ਕਰੀ ਗਲਤੀ ਕਰੋ ਜਾਓਗੇ ਗਲਤੀ ਦੇ ਮਗਰ ਲੱਗ ਕੇ। ਸੋ ਮਹਾਤਮਾ ਗਾਂਧੀ ਜੀ ਲਿਖਦੇ ਨੇ ਕਿ ਕੋਈ ਧਰਮ ਰਾਜਨੀਤੀ ਦੀ ਸਹਾਇਤਾ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ, ਰਾਜਨੀਤੀ ਧਰਮ ਦੀ ਰੱਖਿਆ ਵਾਸਤੇ ਲਾਜ਼ਮੀ ਹੈ। ਹੋਰ ਪ੍ਰਮਾਣ ਦੇਂਦਾ ਹੈ, ਭਗਵਾਨ ਰਾਮ ਚੰਦਰ ਜੀ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ, ਸਾਬ ਰੱਬ ਮੰਨਿਆ ਜਾਂਦਾ, ਇਹਦਾ ਮਤਲਬ ਹੈ ਉਹ ਧਰਮ ਦਾ ਅਲੰਬਰਦਾਰ ਹੈ। ਮਹਿਓ ਬਾਦਸ਼ਾਹ ਵੀ ਹੈ, ਅਯੁੱਧਿਆ ਦਾ ਮਹਾਰਾਜਾ ਵੀ ਹੈ, ਰਾਜਨੀਤੀ ਦਾ ਵੀ ਮਾਲਕ ਹੈ। ਜੇ ਇੱਕ ਪੁਰਸ਼ ਵਿੱਚ ਰਾਜਨੀਤੀ ਔਰ ਧਰਮ ਦੋਵੇਂ ਜਾਇਜ਼ ਮੰਨੇ ਜਾ ਸਕਦੇ ਹਨ, ਇੱਕ ਕੌਮ ਵਿੱਚ ਧਰਮ ਔਰ ਰਾਜਨੀਤੀ ਦੋਵੇਂ ਜਾਇਜ਼ ਕਿਵੇਂ ਨਹੀਂ ਮੰਨੇ ਜਾ ਸਕਦੇ? ਤਾਂ ਇਹ ਗੱਲਾਂ ਹੁੰਦੀਆਂ ਨੇ ਭੁਲੇਖੇ ਵਾਲੀਆਂ, ਅਸਲ ਗੱਲ ਤੋਂ ਦੂਰ ਲੈ ਜਾਣਦੀਆਂ। ਤਾਂ ਛੇਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਪ੍ਰੇਰਨਾ ਨਾਲ ਸ਼ਸਤਰਧਾਰੀ ਹੋਏ। ਕਰਾਮਾਤ ਕਿਤਨੀ ਵੱਡੀ ਕਰਾਮਾਤ ਹੈ ਕਿ ਪਹਿਲੀ ਵਾਰ ਛੇਵੇਂ ਪਾਤਸ਼ਾਹ ਨੇ ਤਲਵਾਰ ਉਠਾਈ ਤੇ ਇਤਨੀ ਵੱਡੀ ਸਲਤਨਤ ਨਾਲ ਚਾਰ ਵਾਰ ਟੱਕਰ ਲਈ ਹੈ ਤੇ ਚਾਰੇ ਵਾਰ ਜਿੱਤ ਪ੍ਰਾਪਤ ਕੀਤੀ। ਕਈ ਗੱਲਾਂ ਆਪਣੇ ਧਰਮ ਦੇ ਮੁਤਲਕ ਆਪ ਵਿਚਾਰਨ ਲੱਗਿਆ, ਚੱਲੇ ਪਾਣੀਆਂ ਦੀ ਗੱਲ ਹੈ। ਆਪਣੇ ਧਰਮ ਦੇ ਮੁਤਲਕ ਕਈ ਨੁਕਤੇ ਸੋਚਣ ਤੋਂ ਅਸੀਂ ਘਬਰਾ ਜਾਇਆ ਕਰਦੇ ਹਾਂ, ਉਹਦੇ ਦੋ ਕਾਰਨ ਹੈ। ਪਹਿਲੀ ਗੱਲ ਹੈ ਸਾਡੇ ਉੱਤੇ ਸ਼ਰਧਾ ਪ੍ਰਬਲ ਹੁੰਦੀ, ਤੇ ਦੂਸਰਾ ਖਤਰਾ ਹੁੰਦਾ ਹੈ ਕਿ ਮੇਰੇ ਬਾਕੀ ਦੇ ਧਰਮ ਮੰਨਣ ਵਾਲੇ ਭਰਾ ਮੈਨੂੰ ਕੀ ਕਹਿਣਗੇ। ਇਹ ਦੋ ਮੁਸੀਬਤਾਂ ਹੁੰਦੀਆਂ ਹਨ। ਇੰਦੂ ਭੂਸ਼ਣ ਬੈਨਰਜੀ ਬੰਗਾਲੀ ਹੈ, ਜਿਸਨੇ ਸਿੱਖਾਂ ਦਾ ਇਤਿਹਾਸ ਅੰਗਰੇਜ਼ੀ 'ਚ ਲਿਖਿਆ ਔਰ ਉੱਥੇ PhD ਦੀ ਡਿਗਰੀ ਮਿਲੀ ਹੈ, ਇਹ ਗੱਲ ਬੜੀ ਪਤੇ ਦੀ ਕਹਿੰਦਾ। ਕਹਿੰਦਾ ਹੈ ਕਿ ਪੰਜਾਬ ਦੇ ਜੱਟਾਂ ਨੇ ਛੇਵੇਂ ਪਾਤਸ਼ਾਹ ਤੋਂ ਪਹਿਲਾਂ ਕਦੇ ਕੋਈ ਧਰਮ ਪ੍ਰਵਾਨ ਹੀ ਨਹੀਂ ਸੀ ਕੀਤਾ, ਕਿਉਂਕਿ ਉਹਨਾਂ ਨੂੰ ਰਾਸ ਨਹੀਂ ਸੀ ਬੈਠਾ। ਇੰਦੂ ਭੂਸ਼ਣ ਦੇ ਸ਼ਬਦ ਹੈ ਨੇ, ਪਰ ਇਹਦੇ ਅਰਥ ਮੈਂ ਪੜ੍ਹਨਾ ਚਾਹੁੰਦਾ ਕਿੰਨੀ ਸੱਚਾਈ ਹੈ। ਛੇਵੇਂ ਪਾਤਸ਼ਾਹ ਤੋਂ ਪਹਿਲਾਂ ਤਾਂ ਪੰਜਵੇਂ ਪਾਤਸ਼ਾਹ ਤੱਕ ਉਹੀ ਜੱਟ ਗੁਰਦੇਵ ਦੇ ਸਿੱਖ ਬਣੇ ਨੇ ਜਿਹੜੇ ਪਹਿਲਾਂ ਕਿਸੇ ਮੁਸਲਮਾਨ ਪੀਰ ਦੇ ਪੁਜਾਰੀ ਸਨ। ਉਹਨੇ ਕਿਹਾ ਮੁਸਲਮਾਨ ਪੀਰ ਦੇ ਥਾਂ ਹਿੰਦੂ ਪੀਰ ਮਿਲ ਗਿਆ, ਇਹ ਸੌਦਾ ਮਾਰਾ ਨਹੀਂ। ਤੀਸਰੇ ਪਾਤਸ਼ਾਹ ਨੇ ਪ੍ਰਚਾਰ ਵਾਸਤੇ 22 ਮੰਜੀਆਂ ਥਾਪੀਆਂ ਨੇ ਤੇ 22 ਚੋਂ ਸਭ ਇੱਕੋ ਜੱਟ ਸਾਜੇ ਹੰਦਾਲ, ਬਾਕੀ ਕੋਈ ਵੀ ਜੱਟ ਨਹੀਂ ਸੀ, ਤੇ ਉਹ ਵੀ ਸਿੱਖ ਨਹੀਂ ਰਹੇ। ਉਹਨਾਂ ਕਿਹਾ ਉਹ ਖੱਤਰੀ ਨੂੰ ਗੁਰੂ ਮੰਨਣ ਦੀ ਬਜਾਏ ਅਸੀਂ ਆਪਣੇ ਵੱਡੇ ਕਿ ਉਹਨੂੰ ਗੁਰੂ ਕਿਉਂ ਨਾ ਬਣਾ ਲਈਏ। ਬੀਬੀ ਚੰਦ ਨੇ ਜੋ ਜਨਮ ਸਾਖੀ ਲਿਖੀ ਹੈ ਪਾਈ ਪਾਲੇ ਵਾਲੀ, ਉਹਦੇ ਵਿੱਚ ਉਸਨੇ ਹੰਦਾਲ ਨੂੰ ਸਭ ਤੋਂ ਉੱਚਾ ਗੁਰੂ ਬਣਾਇਆ। ਹੈਰਾਨ ਹਾਂ ਲਿਖਣ ਵਾਲੇ ਦੀ ਅਕਲ ਉੱਤੇ ਇੱਕ ਜਗ੍ਹਾ ਲਿਖਦਾ ਹੈ ਕਿ ਮਹਾਰਾਜ ਤੇ ਮਰਦਾਨਾ ਉੜਦੇ ਉੜਦੇ ਇੱਕ ਖੰਡ ਵਿੱਚ ਗਏ, ਉਹ ਖੰਡ ਕਿੱਥੇ ਗਏ? ਇਹ ਪਰਮਾਤਮਾ ਜਾਣੇ। ਇਹ ਮਹਾਰਾਜ ਨੂੰ ਬਾਲੇ ਨੇ ਮਰਦਾਨੇ ਨੇ ਪੁੱਛਿਆ, ਮਹਾਰਾਜ ਇਸ ਤੋਂ ਉੱਤੇ ਵੀ ਕੋਈ ਗਿਆ? ਕਹਿੰਦੇ ਨੇ ਇਸ ਤੋਂ ਉੱਤੇ ਸਿਰਫ ਭਾਈ ਹੰਡਾਲ ਗਿਆ ਹੈ, ਸਾਡੀ ਸ਼ਕਤੀ ਨਹੀਂ। ਉਹ ਬੇਵਕੂਫਾ ਹੰਡਾਲ ਦਾ ਤਿੰਨ ਪੀੜੀਆਂ ਪਿੱਛੋਂ ਹੁੰਦਾ ਹੈ ਤੇ ਉਹ ਪਹਿਲਾਂ ਹੀ ਚਲਾ ਗਿਆ ਸੀ ਉੱਪਰ। ਸੋ ਮੇਰਾ ਮਤਲਬ ਕਹਿਣ ਤੋਂ ਝੂਠ ਮਾਰਨ ਲੱਗਾ, ਕਦੇ ਆਦਮੀ ਪਰਹੇਜ਼ ਨਹੀਂ ਕਰਦਾ। ਇੱਥੇ ਇੱਕ ਹੋਰ ਚੀਜ਼ ਵਿਚਾਰਨ ਵਾਲੀ ਹੈ, ਛੇਵੇਂ ਪਾਤਸ਼ਾਹ ਨੇ ਕਿਸੇ ਦੀ ਤਲਵਾਰ ਉਠਾਈ ਹੈ, ਸਿੱਖ ਉਸ ਨਾਲ ਖਾਸ ਕਰ ਜੱਟ ਸਿੱਖ ਆਣ ਰਹੇ ਹੈ। ਇੱਕ ਚੀਜ਼ ਹੋਰ ਪਤੇ ਦੀ ਕਹਿੰਦਾ ਹੈ, ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਉਸ ਪਾਲ ਨੂੰ ਇੰਨਾ ਪੱਕਿਆ ਕਰ ਦਿੱਤਾ ਕਿ ਜੱਟ ਔਰ ਸਿੱਖ ਇਹ ਸ਼ਬਦ ਹੀ ਇੱਕ ਬਣ ਗਏ ਨੇ। ਕਦੇ ਵਿਲਕਰਾ ਨਹੀਂ ਪਾਇਆ ਜਾ ਸਕਦਾ, ਫੈਸਲਾ ਭੁਲੇਖਾ ਨਹੀਂ ਪਾਇਆ ਜਾ, ਦੂਰ ਨਹੀਂ ਕੀਤੇ ਜਾ ਸਕਦੇ। ਇੱਥੇ ਇੱਕ ਸਮਝਣ ਵਾਲੀ ਚੀਜ਼ ਹੋਰ ਹੈ, ਭਾਈ ਗੁਰਦਾਸ ਨੂੰ ਪੜ੍ਹੋ ਬਾਈ, ਉਹਦੇ ਵਿੱਚ ਪੌੜੀ ਆਉਂਦੀ ਹੈ, ਮੈਨੂੰ ਜ਼ਬਾਨੀ ਸਾਰੀ ਯਾਦ ਨਹੀਂ ਹੈ, ਬੁਢਾਪੇ ਦੇ ਕਾਰਨ ਕਈ ਗੱਲਾਂ ਚੇਤੇ ਹੁੰਦੀਆਂ ਨੂੰ ਭੁੱਲ ਜਾਂਦਾ ਹਾਂ, ਤਾਂ ਵੈਸੇ ਮੁਆਫ ਵੀ ਕੀਤਾ ਜਾ ਸਕਦਾ ਹਾਂ। ਖੈਰ ਮੇਰਾ ਮਤਲਬ ਕਹਿਣ ਤੋਂ ਉਹਦਾ ਭਾਵ ਅਰਥ ਇਹ ਹੈ ਕਿ ਸਿੱਖਾਂ ਵਿੱਚ ਜਦ ਕਦੇ ਮੋੜ ਆਏਗਾ, ਸਿੱਖਾਂ ਦੀ ਕਿਸੇ ਵੀ ਕੌਮ ਵਿੱਚ ਚੱਲਦਿਆਂ ਚੱਲਦਿਆਂ ਜਦੋਂ ਕੋਈ ਮੋੜ ਆਏਗਾ ਤੇ ਆਸ ਵਿੱਚ ਦੋ ਤੜੇ ਪੈਦਾ ਹੋ ਜਾਣਗੇ। ਉਸ ਵੇਲੇ ਵੀ ਕੁਛ ਪਹਿਲੇ ਖਿਆਲਾਂ ਦੇ ਸਿੱਖ ਤੇ ਕੁਛ ਨਵੇਂ ਖਿਆਲਾਂ ਦੇ ਸਿੱਖ, ਤਾਂ ਪਹਿਲੇ ਖਿਆਲਾਂ ਦੇ ਸਿੱਖ ਕਹਿੰਦੇ ਕੀ ਸਨ? ਕਹਿੰਦੇ ਛੇਵਾਂ ਪਾਤਸ਼ਾਹ ਇਹ ਅਜੀਬ ਗੁਰੂ ਹੈ, ਨਾ ਇਹ ਗੁਰਬਾਣੀ ਰੱਖਦਾ ਹੈ, ਨਾ ਗੁਰਬਾਣੀ ਦਾ ਕੀਰਤਨ ਕਰਦਾ ਹੈ। ਅੱਗੇ ਬਾਦਸ਼ਾਹ ਆਉਂਦੇ ਸਨ, ਗੁਰੂ ਦੇ ਚਰਨਾਂ ਤੇ ਚੁੱਕਦੇ ਸਨ, ਇਹ ਬਾਦਸ਼ਾਹ ਨਾਲ ਟੱਕਰ ਲੈਣ ਵਾਸਤੇ ਫੌਜਾਂ ਇਕੱਠੀਆਂ ਕਰ ਰਿਹਾ, ਕੁੱਤੇ ਲੈ ਕੇ ਸ਼ਿਕਾਰ ਪਿਆ ਖੇਡਦਾ, ਇਹ ਕਿਹੋ ਜਿਹੇ ਸਿੱਖ ਹਨ? ਸੋ ਜਦ ਵੀ ਕਿਸੇ ਕੌਮ ਵਿੱਚ ਮੋੜ ਆਏਗਾ ਇਤਿਹਾਸਿਕ, ਉਹ 'ਚ ਦੋ ਵਿਚਾਰਾਂ ਲਾਜ਼ਮੀ ਹੋਣਗੀਆਂ। ਅੱਜ ਵੀ ਸਾਡੇ ਅੰਦਰ ਮੇਰਾ ਦੇਸ਼ ਇੱਕ ਸਮੁੱਚੇ ਤੌਰ 'ਤੇ ਇੱਕ ਅਜਿਹੇ ਮੋੜ 'ਤੇ ਖਲੋਤਾ ਹੈ, ਇਹ ਤਬਾਹੀ ਵਾਲੇ ਪਾਸੇ ਵੀ ਲੈ ਜਾ ਸਕਦਾ ਹੈ ਔਰ ਬਚਾਓ ਵਾਲੇ ਪਾਸੇ ਵੀ ਲੈ ਜਾ ਸਕਦਾ ਹੈ। ਸਾਨੂੰ ਫੁੱਟ ਪੈ ਗਈ ਹੈ, ਬੜਾ ਪਾਰਾ ਅੰਤਰ ਪੈ ਗਈ ਹੈ। ਪੱਛਮੀ ਇਤਿਹਾਸ, ਪੱਛਮੀ ਦੁਨੀਆਂ ਦੇ ਮੁਲਕਾਂ ਦੇ ਇਤਿਹਾਸਾਂ ਨੂੰ ਮੈਂ ਪੜ੍ਹਿਆ, ਜਿਹੜਾ ਉਹਨਾਂ ਦਾ ਪੋਲੀਟੀਕਲ ਇਖਲਾਕ ਹੈ ਸਾਡੇ ਵਿੱਚ ਕਿੱਥੇ ਰਹਿ ਗਿਆ ਹੈ? ਉੱਥੇ ਜ਼ਰਾ ਕਿਸੇ 'ਤੇ ਇਤਰਾਜ਼ ਆ ਗਿਆ, ਇਸ ਮਿਨਿਸਟਰ ਨੇ ਆਹ ਗੱਲ ਕੀਤੀ ਹੈ, ਫੌਰਨ ਅਸਤੀਫਾ ਦੇ ਦੇਗਾ। ਮਗਰ ਇੱਥੇ ਵੀ ਕੋਈ ਆਸ ਹੈ? ਅਨਹੋਣੀ ਚੀਜ਼ ਹੈ, ਹਮੇ ਉਨਸੇ ਹੈ ਵਫਾ ਕੀ ਉਮੀਦ, ਜੋ ਨਹੀਂ ਜਾਣਦੇ ਵਫਾ ਕਿਆ ਹੈ, ਜੇ ਜਾਣਦੇ ਹੀ ਨਹੀਂ ਉਹ ਸਮਝਣਗੇ ਕਿ ਖੈਰ ਆਪਣੀ ਕਹਾਣੀ 'ਤੇ ਚੱਲਦਾ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਤਨੀ ਛੋਟੀ ਜਿਹੀ ਕੌਮ ਨੂੰ ਇੰਨੀ ਵੱਡੀ ਸਰਕਾਰ ਨਾਲ ਟੱਕਰ ਲੈਣ ਵਾਸਤੇ ਤਿਆਰ ਕਰ ਦਿੱਤਾ, ਇਹ ਕਰਾਮਾਤ ਨਹੀਂ ਹੈ? ਮਹਾਭਾਰਤ ਵਿੱਚ ਅਰਜਨ ਦੇ ਅਭਿਮਨੂ ਦੇ ਮਰਨ ਦੇ ਬਾਅਦ ਮਰਿਆ ਬੱਚਾ ਉਹਦੇ ਜਨਮੇ ਤੇ ਘਰਦਿਆਂ ਨੇ ਲਿਆ ਕੇ ਪ੍ਰੀਸ਼ਦ ਜੀ ਦਾ ਨਾਂ ਪਿੱਛੋਂ ਪਿਆ ਰੱਖਿਆ ਹੈ ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ, ਕਿ ਆ ਪ੍ਰਭੂ ਤੁਹਾਡੇ ਮਿੱਤਰ ਅਰਜਨ ਦੀ ਬੰਸ ਇਸ ਬੱਚੇ ਨਾਲ ਖਤਮ ਹੋ ਰਹੀ ਹੈ, ਇਸ ਨੂੰ ਜ਼ਿੰਦਾ ਕਰ ਦਿਓ। ਪੰਡਿਤ ਜੀ ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਉਸ ਬੱਚੇ ਨੂੰ ਜ਼ਿੰਦਾ ਕਰ ਦਿੱਤਾ। ਕਿਤਨੀ ਵੱਡੀ ਕਰਾਮਾਤ ਹੈ ਮੰਨ ਲੈਣਾ, ਇੱਕ ਬੱਚੇ ਨੂੰ ਜ਼ਿੰਦਾ ਕਰ ਦਿੱਤਾ। ਮਗਰ ਮੇਰਾ ਸਵਾਲ ਹੈ, ਜੇ ਇੱਕ ਮਰੇ ਬੱਚੇ ਨੂੰ ਜ਼ਿੰਦਾ ਕਰ ਦੇਣਾ ਕਰਾਮਾਤ ਹੈ, ਤਾਂ ਸਮੁੱਚੇ ਤੌਰ 'ਤੇ ਮਰੀ ਹੋਈ ਕੌਮ ਨੂੰ ਜ਼ਿੰਦਾ ਕਰ ਦੇਣਾ ਉਸ ਤੋਂ ਵੱਡੀ ਕਰਾਮਾਤ ਨਹੀਂ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਮੁਰਦਾ ਕੌਮ ਨੂੰ ਸ਼ਸਤਰ ਫੜਾ ਕੇ ਦੁਸ਼ਮਣ ਨਾਲ ਟੱਕਰ ਲੈਣ ਲਈ ਤਿਆਰ ਕਰ ਦਿੱਤਾ। ਹੁਣ ਜਿੱਥੇ ਮੈਂ ਚੱਲਣਾ ਬਾਈ, ਮੇਰੇ ਪਹਿਲੇ ਪਾਸੇ ਖਲੋਤੇ ਇਹਨਾਂ ਨੂੰ ਜੰਗਾਲ ਨਾ ਲੱਗ ਜਾਂਦਾ ਹੋਵੇ, ਉਹ ਅੱਧਿਆਂ ਨੂੰ ਤਾਂ ਲੱਗਦਾ ਜਾਂਦਾ ਜਿਹਨਾਂ 'ਚ ਮੈਂ ਵੀ ਸ਼ਾਮਿਲ ਹਾਂ। ਪਰ ਖੈਰ, ਕੋਈ ਆਪਣੀ ਬਿਮਾਰੀ ਦਾ ਮਾਰਿਆ ਹੈ, ਕੋਈ ਘਰ ਦੀ ਬਿਮਾਰੀ ਦਾ ਮਾਰਿਆ ਹੈ, ਦੋਵੇਂ ਮੁਸ਼ਕਲਾਂ ਹਨ। ਕਿਉਂਕਿ ਮੇਰੀ ਘਰੋਂ ਦਿਮਾਗੀ ਤੌਰ 'ਤੇ ਬਿਮਾਰ ਹੈ, ਮੈਂ ਸਰੀਰ ਕਰਕੇ ਤੁਹਾਡੇ 'ਚ ਹਾਂ, ਮੇਰਾ ਆਤਮਾ ਕਰਕੇ ਉਹਦੇ ਵਿੱਚ ਹੈ। ਇੱਕ ਨੇ ਕਿਹਾ ਹੈ ਕਿ ਦਾੜੀ ਆਉਣੀ ਪਿੱਛੋਂ ਹੈ ਅਤੇ ਚਿੱਟੀ ਪਹਿਲਾਂ ਕੇਸਾਂ ਦੇ ਕੇ ਉਹ ਆ ਜਾਂਦੀ ਹੈ। ਮੈਂ ਕਿਹਾ ਪਰਲੇ ਪਾਸੇ ਖਲੋਤਾ ਵੇਖ ਲਓ, ਮੈਥੋਂ 10 ਵਾਰੇ ਛੋਟਾ ਹੈ ਅਤੇ ਬੁੱਢਾ ਮੈਥੋਂ ਪਹਿਲਾਂ ਹੋ ਗਿਆ ਜੇ, ਕਿ ਉਹ ਖਾਣ ਨਹੀਂ ਹੈ। ਖੈਰ ਮੈਂ ਅਰਥ ਕਰ ਰਿਹਾ ਸੀ, ਕਿਤਨੀ ਵੱਡੀ ਤਾਕਤ ਹੈ, ਚਾਰ ਲੜਾਈਆਂ ਲੜੀਆਂ ਨੇ ਅਤੇ ਚੌਹਾਂ ਵਿੱਚ ਹਰ ਥਾਂ ਜਿਹੜਾ ਜਰਨੈਲ ਆਇਆ ਜਿਉਂਦਾ ਬਚ ਕੇ ਨਹੀਂ ਗਿਆ, ਕਿਤਨੀ ਵੱਡੀ ਦਲੇਰੀ ਹੈ। ਚੌਥੀ ਲੜਾਈ ਹਜ਼ੂਰ ਨੂੰ ਆਪਣੇ ਹੱਥੀਂ ਪਾਲੇ ਹੋਏ ਪੈਂਦੇ ਖਾਨ ਨਾਲ ਲੜਨੀ ਪਈ ਹੈ। ਅਕਿਰਤ ਕੰਤਾ ਦਾ ਵੀ ਕੋਈ ਸਵਾਲ ਹੈ, ਜਵਾਬ ਹੈ? ਭਾਈ ਗੁਰਦਾਸ ਜੀ ਕਹਿੰਦੇ ਹਨ, ਪਾਰੇ ਪੂਈ ਇਕਿਰਤ ਕਣ ਮੰਦੀ ਹੋ ਮੰਦੇ, ਕੋਈ ਚੀਜ਼ ਬੁਰੀ ਨਹੀਂ, ਇਕਿਰਤ ਕਣ ਮੰਦੇ ਹਨ। ਛੋਟਾ ਜਿਹਾ ਯਤੀਮ ਬੱਚਾ ਜਿਹਦੇ ਪਾਲਣ ਵਾਲਾ ਕੋਈ ਨਹੀਂ, ਮਾਂ ਪਿਓ ਸਿਰ 'ਤੇ ਕੋਈ ਨਹੀਂ, ਆਇਆ ਗੁਰਦੇਵ ਦੇ ਚਰਨਾਂ ਵਿੱਚ ਪੈਂਦੇ ਖਾਨ, ਹਜ਼ੂਰ ਨੇ ਬੱਚਿਆਂ ਵਾਂਗ ਪਾਲਿਆ ਅਤੇ ਸਾਰੀਆਂ ਸਹੂਲਤਾਂ ਜ਼ਿੰਦਗੀ ਦੀਆਂ ਦਿੱਤੀਆਂ ਹਨ। ਪਹਿਲੀ ਲੜਾਈ ਵਿੱਚ ਜੋ ਸੰਗਰਾਣਾ ਸਾਹਿਬ ਹੋਈ, ਬੜੀ ਦਲੇਰੀ ਨਾਲ ਲਿਆ ਹੈ ਪੈਂਦੇ ਖਾਨ, ਬਹਾਦਰੀ ਨਾਲ ਮੈਂ ਉਹਦੀ ਮੁੜ ਕੇ ਹਉਮੀ ਹੋ ਗਈ। ਪੁਆੜਾ ਤੇ ਹੈ ਬਾਬਾ ਜੀ ਕਹਿੰਦੇ ਨੇ ਨਾਮੇ ਰਾਤੇ ਹਉਮੇ ਜਾਏ, ਨਾਮ ਸਿਮਰਨ ਨਾਲ ਹਉਮੇ ਮਰਦੀ ਹੈ। ਜੇ ਨਾਮ ਸਿਮਰਨ ਦੀ ਹਉਮੇ ਹੋ ਜਾਏ ਤੇ ਉਹਦਾ ਕੀ ਇਲਾਜ ਹੈ? ਬੰਦੇ ਨੂੰ ਹੋਇਆ ਜਾਂਦਾ ਹੰਕਾਰ ਬੰਦਗੀ ਦਾ, ਵਰਤੇ ਵਾਲੀ ਕੰਧਾਰੀ ਹਥਿਆਰ ਬੰਦਗੀ ਦਾ, ਜੋ ਆਪਣੀ ਭਗਤੀ ਦੇ ਆਸਰੇ ਤੇ ਕਿਸੇ ਨੂੰ ਸ਼ਰਾਬ ਦਾ ਡਰ ਦਿੰਦਾ, ਕਿਸੇ ਨੂੰ ਵਰਦਾ ਲਾਲ ਕੇ ਦਿੰਦਾ, ਉਹ ਹਥਿਆਰ ਵਜੋਂ ਨਹੀਂ ਵਰਤ ਰਿਹਾ, ਹੋਰ ਕੀ ਹੈ? ਬੜੀ ਹਉਮੇ ਹੋ ਗਈ, ਹਰਜੂ ਹੰਕਾਰ ਨਾ ਪਾ ਰਹੀ। ਦੂਸਰੀ ਉਸ ਤੀਸਰੀ ਲੜਾਈ ਵਿੱਚ
ਮਾਤਾ ਜੀ ਨੇ ਪੈਂਦੇ ਖਾਂ ਨੂੰ ਬੁਲਾਇਆ ਹੀ ਨਹੀਂ। ਇਤਿਹਾਸ ਚੰਗੀ ਤਰ੍ਹਾਂ ਪੜ੍ਹਦੇ ਨਹੀਂ, ਨਹੀਂ ਤਾਂ ਹਰ ਪਹਿਲੂ ਵਿੱਚ ਨੀਤੀ ਹੈ, ਇਸ ਨੂੰ ਵਿਚਾਰਿਆ ਜਾ ਸਕੇਗਾ। ਜੇ ਰਾਜੇ ਰਣੈਲ ਜਿੱਤ ਦੇ ਬਾਅਦ ਆਪਣੀ
ਇਹਨਾਂ ਦੇ ਸ਼ੌਣੀਆਂ ਵਿੱਚ ਰਹੇ, ਸਿਵਲ ਦੇ ਨਾਲ ਮਿਲਾ ਦਿਓ, ਇੱਕ ਸਾਲ ਫੌਜ ਨੂੰ ਸਿਵਲ ਦੇ ਫੌਜ ਦੇ ਹਵਾਲੇ ਸਿਵਲ ਕਰ ਦਿਓ, ਫੌਜ ਫੌਜ ਨਹੀਂ ਰਹੇਗੀ, ਉਹ ਸਿਵਲੀ ਨਹੀਂ ਜਾਂ ਪੁਲਿਸ ਵਰਗੀ ਬਣ ਜਾਏਗੀ। ਕਰਪਸ਼ਨ ਉਸ ਇੱਕ ਲਾਜ਼ਮੀ ਹੈ, ਕੋਈ ਸ਼ਕਤੀ ਨਹੀਂ ਤੋੜ ਸਕਦੀ। ਤਾਂ ਮਹਾਰਾਜ ਨੇ ਮਿਰਾਜ ਦੀ ਲੜਾਈ ਜਿੱਤਣ ਦੇ ਬਾਅਦ ਉਸੇ ਵੇਲੇ ਉੱਥੋਂ ਡੇਰਾ ਚੁੱਕਿਆ, ਇੱਥੇ ਸਿੱਖਾਂ 'ਚ ਹੋਮੇ ਆ ਜਾਏਗੀ, ਇਹਨੂੰ ਜਿੱਤਿਆ ਇਹਨੂੰ ਜਿੱਤਿਆ, ਕਰਤਾਰਪੁਰ ਚਲੇ ਗਏ। ਅਤੇ ਫਿਰ ਆਇਆ ਇੱਥੇ ਪੈਂਦੇ ਖਾਨ, ਭਾਈ ਬਾਬਾ ਬਿਧੀ ਕਹਿੰਦੇ ਚਰਨੀ ਲੈ ਕੇ ਅਤੇ ਬੇਨਤੀ ਕੀਤੀ ਕਿ ਬਾਬਾ ਜੀ ਮੈਂ ਗੁਰੂ ਮਹਾਰਾਜ ਜੀ ਦਾ ਪਾਲਿਆ ਬੱਚਾ ਅਤੇ ਮੈਨੂੰ ਕਿਉਂ ਯਾਦ ਨਹੀਂ ਕੀਤਾ? ਆ ਗਿਆ ਪਾ ਕੇ ਬੰਦੇ ਇੱਕ ਪੈਂਦੇ ਦੇ ਸਾਹਮਣੇ ਖਲੋ ਕੇ ਗੁਰਦੇਵ ਦੇ ਇੱਕ ਬੇਨਤੀ ਕਰ ਰਿਹਾ, ਕਿਵੇਂ ਬਾਈ? ਇਹਨਾਂ ਸ਼ਬਦਾਂ ਤੇ ਜ਼ਰਾ ਵਿਚਾਰ ਕਰੋ ਬਾਈ। ਸਮੁੱਚੇ ਤੌਰ ਤੇ ਕਵਿਤਾ ਲਿਖਣੀ ਆਸਾਨ ਨਹੀਂ ਹੈ, ਬੜੀ ਮੁਸ਼ਕਲ ਹੈ। ਪਰ ਧਾਰਮਿਕ ਕਵਿਤਾ ਲਿਖਣੀ ਬਹੁਤ ਹੀ ਮੁਸ਼ਕਲ ਹੋਇਆ ਕਰਦੀ, ਕਿਉਂਕਿ ਜਿੱਥੇ ਪਿੰਗਲ ਦਾ ਖਿਆਲ ਰੱਖਣਾ ਪੈਂਦਾ ਉੱਥੇ ਵਿਚਾਰ ਨੂੰ ਵੀ ਕਾਇਮ ਰੱਖਣਾ ਪੈਂਦਾ, ਨਹੀਂ ਤਾਂ ਬੜੀ ਮੁਸ਼ਕਲ ਬਣ ਜਾਂਦੀ। ਮਗਰ ਅੱਜ ਕੱਲ੍ਹ ਤਾਂ ਭਾਈ ਜਿਹੜੀ ਰੇਡੀਓ ਤੇ ਕਿਤੇ ਕਵਿਤਾ ਆਉਂਦੀ ਹੈ ਨਾ, ਨਵੀਂ ਕਵਿਤਾ, ਪਤਾ ਨਹੀਂ ਇਹ ਕਵਿਤਾ ਹੈ ਕਿ ਨਸਰ ਹੈ ਕਿ ਨਜ਼ਮ ਹੈ, ਮੈਂ ਤਾਂ ਇਹ ਤੱਕ ਸਮਝ ਨਹੀਂ ਸਕਿਆ ਕਿ ਕੀ ਚੀਜ਼ ਹੈ। ਨਾ ਕੋਈ ਬੈਰ ਹੈ, ਨਾ ਕੋਈ ਰਦੀਫ ਹੈ, ਨਾ ਕੋਈ ਤੁਕਾਂਤ ਹੈ, ਨਾ ਕੋਈ ਵਿਚਾਰ ਹੈ। ਖੈਰ ਬਾਈ, ਦਿਲ ਕੇ ਬਹਿਲਾਣੇ ਕੋ ਗਾਲਬ ਇਹ ਖਿਆਲ ਅੱਛਾ ਹੈ, ਇਹ ਅਖਬਾਰ ਲੈਣ ਕੋ ਮੈਂ ਕਵੀ ਹਾਂ, ਮਾੜੀ ਗੱਲ ਨਹੀਂ ਹੈ। ਖੈਰ ਮੈਂ ਅਰਜ਼ ਕਰ ਰਿਹਾ ਸੀ ਕਿ ਇਸ ਚੀਜ਼ ਨੂੰ ਵਿਚਾਰੋ ਤੁਸੀਂ ਜ਼ਰਾ, ਤਾਂ ਇੱਕ ਪਾਸੇ ਬੇਨਤੀ ਕਰ ਰਹੀ ਹੈ, ਦੂਜੇ ਪਾਸੇ ਹਮੇ ਵੀ। ਖਲ ਤਾਂ ਇਹੀ ਸੀ ਨਾ ਕਿ ਸੱਚੇ ਪਾਤਸ਼ਾਹ ਮੇਰੇ ਬਗੈਰ ਤੁਹਾਨੂੰ ਲੜਾਈ ਨਹੀਂ ਸੀ ਲੜਨੀ ਚਾਹੀਦੀ, ਕਿਉਂ ਮੇਰੇ ਵਰਗਾ ਬਲੀ ਕੋਈ ਹੈ, ਤੇ ਇਸ ਵਾਸਤੇ ਜੇ ਤੁਸੀਂ ਹਾਰ ਜਾਂਦੇ ਤਾਂ ਫਿਰ ਕੀ ਬਣਦਾ? ਤੁਹਾਨੂੰ ਗੁਰੂ ਦੀ ਸ਼ਕਤੀ ਤੇ ਯਕੀਨ ਨਹੀਂ, ਆਪਣੀ ਸ਼ਕਤੀ ਤੇ ਯਕੀਨ ਹੈ ਕਿ ਮੇਰੇ ਬਿਨਾਂ ਤੁਸੀਂ ਹਾਰ ਜਾਂਦੇ ਤਾਂ ਬੜੀ ਖਤਰੇ ਵਾਲੀ ਗੱਲ ਸੀ, ਮੈਨੂੰ ਕਿਉਂ ਨਹੀਂ ਬੁਲਾ ਲਿਆ? ਇਹ ਹਉਮੇ ਹੈ, ਜਦੋਂ ਹਉਮੇ ਅੰਦਰ ਆ ਜਾਏ ਇਨਸਾਨ ਰੁਖਸਤ ਹੋ ਗਿਆ, ਸ਼ੈਤਾਨ ਬਾਕੀ ਰਹਿ ਗਿਆ। ਸ਼ੈਤਾਨ ਹੋਰ ਕਿਹੜੀ ਵਸਤੂ ਹੈ ਬਾਈ? ਹੰਕਾਰ ਔਰ ਹਉਮੇ ਮਨ ਵਿੱਚ ਆ ਗਈ, ਸਭ ਕੁਝ ਗਈ ਹੈ। ਜਿੰਨਾ ਚਿਰ ਨਮਰਤਾ ਹੈ ਉਹਨਾਂ ਕਿ ਤੇਰਾ ਰਸਤਾ ਸਾਫ਼ ਹੈ, ਹੋਮੀ ਆ ਜਾਏਗੀ, ਕੁਰਾਹ ਪੈ ਜਾਏਗਾ, ਉਹਦੇ ਵੀ ਗਏ ਨੂੰ ਰਾਹ ਵੀ ਭੁੱਲ ਜਾਏਗਾ, ਮੰਗਲ ਖਤਮ ਹੋ ਜਾਏਗੀ। ਫਿਰ ਮੈਂ ਅਰਥ ਕਰ ਰਿਹਾ ਸੀ ਮੇਰੇ ਦਾਤਾਰ ਸ਼ਾਂਤੀ ਸਰੂਪ, ਪਰਵਾਹ ਨਹੀਂ ਕੀਤੀ ਇਸ ਗੱਲ ਦੀ, ਮੁਸਕਰਾਉਂਦੇ ਜਿਹੜੇ, ਕੋਈ ਗੱਲ ਨਹੀਂ, ਪੈਂਦੇ ਖਾਂ ਲੋੜ ਪੈਂਦੀ ਤੈਨੂੰ ਜ਼ਰੂਰ ਬੁਲਾ ਲੈਂਦੇ। ਤਾਂ ਉਦੋਂ ਇੱਕ ਸ਼ਰਧਾਲੂ ਆਇਆ, ਬਹੁਤ ਸਾਰੀਆਂ ਭੇਟਾਂ ਧਰੀਆਂ ਨੇ, 500 ਮੋਰ ਭੇਟਾਂ ਕੀਤੀ, ਖਜ਼ਾਨੇ ਵੀ ਭੇਜ ਦਿੱਤੇ ਗਏ, ਸੁੰਦਰ ਸਫੈਦ ਬਾਗ ਭੇਟਾ ਕੀਤਾ, ਉਹ ਬਾਬਾ ਗੁਰਦਿੱਤਾ ਜੀ ਦੇ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਹੁਣ ਬਾਬਾ ਗੁਰਦਿੱਤਾ ਜੀ ਦੇ ਮੁਤਾਲੇ ਗੱਲ ਕਹਿਣਾ ਚਾਹੁੰਦਾ, ਸਾਡੇ ਇਤਿਹਾਸਾਂ ਨੂੰ ਕੇਵਲ ਪੁਰਾਣੇ ਕਹਾਣੀਆਂ ਬਣਾ ਕੇ ਤਰ ਦਿੱਤਾ, ਇੱਥੋਂ ਤੱਕ ਵੀ ਲਿਖਿਆ ਜੋ ਮੈਂ ਲਿਖਿਆ ਨਾ, ਸਿੱਖ ਇਤਿਹਾਸ ਦੇ ਸੋਮੇ, ਮੇਰੇ ਤੇ ਵੀ ਬੜੀ ਚਰਚਾ ਹੋਏਗੀ। ਗੱਲ ਮੈਂ ਕਵੀ ਸੰਤੋਖ ਸਿੰਘ ਜੀ ਤੇ ਇਤਰਾਜ਼ ਕਰਦਾ ਹਾਂ, ਸੂਰਦਾਸ ਭੱਲੇ ਤੇ ਨੁਕਤਾਚੀਨੀ ਕਰਦਾ ਹਾਂ, ਮੇਰੇ ਤੇ ਨੁਕਤਾਚੀਨੀ ਕਰਨਾ ਵੀ ਹਰ ਇੱਕ ਨੂੰ ਹੱਕ ਹਾਸਲ ਹੈ। ਤਾਂ ਸੁਭਾਵਿਕ ਹੀ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਬਾਬਾ ਜੀ ਕਿਹਾ ਕਰਦੇ ਸਨ, ਤੇ ਪ੍ਰਤੱਖ ਸੀ ਕਿ ਵੱਡੇ ਸਾਹਿਬਜ਼ਾਦੇ ਨੇ ਗੱਦੀ ਦੇ ਮਾਲਕ ਬਣਨਾ, ਬਾਬਾ ਜੀ ਕਹਿਣ ਲੱਗ ਪਏ। ਮੈਂ ਇੱਕ ਇਤਿਹਾਸ ਵਿੱਚ ਲਿਖਿਆ, ਮੈਂ ਹਵਾਲਾ ਦਿੱਤਾ ਕਿ ਗੱਲ ਬਾਬਾ ਗੁਰਦਿੱਤਾ ਜੀ ਜਨਮੇ, ਉਹਨਾਂ ਦੀਆਂ ਵੱਡੀਆਂ ਵੱਡੀਆਂ ਜੜਾਵਾਂ, ਵੱਡੀ ਵੱਡੀ ਦਾੜੀ ਤੇ ਬੁੱਢੇ ਸਨ, ਇਸ ਵਾਸਤੇ ਬਾਬਾ ਆਖਿਆ। ਮਾਂ ਨੇ ਅਰਦਾਸ ਕੀਤੀ, ਫਿਰ ਉਹ ਬਾਲਕ ਰੂਪ ਵਿੱਚ ਆ ਗਏ। ਬੜਾ ਅਰਥ ਹੈ, ਇੱਕ ਵਿਚਾਰ ਲਈ ਹੋਰ ਚੀਜ਼ ਹੈ। ਹੁਣੇ ਬਜ਼ੁਰਗਾਂ ਨੇ ਇਸ਼ਾਰਾ ਕੀਤਾ ਬਾਬਾ ਸ੍ਰੀ ਚੰਦ ਦੇ ਮੁਤਲਕ, ਇੰਗਲੈਂਡ ਵਿੱਚ ਲੈਕਚਰ ਦਿੰਦਿਆਂ ਇੱਕ ਜਗ੍ਹਾ ਮੈਂ ਕਿਹਾ ਕਿ ਸੁਖਮਨੀ ਸਾਹਿਬ ਪੜ੍ਹਨ ਦੇ ਬਾਅਦ ਮੈਂ ਇਸ ਸਿੱਟੇ ਤੇ ਪੁੱਜਾ ਹਾਂ ਕਿ ਗੁਰੂ ਅਰਜਨ ਦੇਵ ਮਹਾਰਾਜ ਗੀਤਾ ਦੇ ਮਹਾਨ ਵਿਦਵਾਨ ਸਨ, ਇੱਕ ਬਿਰਧ ਪੰਡਤਾਣੀ ਮੇਰੀ ਉਮਰ ਦੀ ਵਿਦਵਾਨ, ਤੇ ਗੁਰੂ ਕਰਨ ਨਾਲ ਪਿਆਰ ਹੈ, ਉੱਥੇ ਇਕੱਠਾ ਕਰਨੀ। ਅਖੀਰ ਤੇ ਉਹਨੇ ਮੇਰੇ ਤੇ ਸਵਾਲ ਕੀਤਾ ਕਿ ਵੀਰ ਜੀ ਇਹ ਦੱਸੋ ਫਿਰ ਗੀਤਾ ਵਿੱਚ ਤੇ ਸੁਖਮਨੀ ਸਾਹਿਬ ਵਿੱਚ ਫਰਕ ਕਿੰਨਾ ਕੁ ਹੈ? ਮੈਂ ਕਿਹਾ ਭੈਣ ਜੀ ਬਿਲਕੁਲ ਥੋੜ੍ਹਾ ਜਿਹਾ। ਕਹਿੰਦੀ ਤਾਂ ਵੀ ਮੈਂ ਜਿੱਥੇ ਗੀਤਾ ਖਤਮ ਹੋਈ ਹੈ ਉੱਥੋਂ ਸੁਖਮਨੀ ਸਾਹਿਬ ਆਰੰਭ ਹੋਈ। ਜੇ ਸੱਚੀ ਪੁੱਛੋ ਤਾਂ ਗੀਤਾ ਰਿਗਵੇਦ ਦਾ ਵਿਰੋਧ ਕਰਦੀ ਸੀ। ਮੈਂ ਇਹਨਾਂ ਦੇ ਵੇਦ ਪੜ੍ਹੇ ਹਨ, ਛੇ ਸ਼ਾਸਤਰ ਪੜ੍ਹੇ ਹਨ, ਗੀਤਾ ਪੜ੍ਹੀ, ਬਹੁਤ ਸਾਰੇ ਪੁਰਾਣ ਵੀ ਪੜ੍ਹੇ ਹਨ। ਤਾਂ ਹੈ ਮੇਰਾ ਮਤਲਬ ਰਿਗਵੇਦ ਵਿੱਚ ਹਰ ਕਰਮ ਦਾ ਫਲ ਨਿਸ਼ਚਿਤ ਹੈ, ਗੀਤਾ ਵਿੱਚ ਨਿਸ਼ਚਿਤ ਨਹੀਂ, ਲਾਰਾ ਹੈ ਕਿ ਅਰਜੁਨ ਤੂੰ ਕਰਮ ਕਰ, ਮੈਂ ਤੈਨੂੰ ਫਲ ਦਿਆਂਗਾ। ਫਲ ਦਾ ਲਾਰਾ ਤਾਂ ਹੋਇਆ ਨਾ, ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, ਸੌਦਾਗਰੀ ਨਹੀਂ ਇਹ ਇਬਾਦਤ ਖੁਦਾ ਕੀ ਹੈ, ਜੇ ਰੱਬ ਦੀ ਬੰਦਗੀ ਕਰਦਾ ਹੈ ਤੇ ਸੌਦੇਬਾਜ਼ੀ ਤਾਂ ਨਹੀਂ, ਸੌਦਾਗਰੀ ਨਹੀਂ ਇਹ ਇਬਾਦਤ ਖੁਦਾ ਕੀ ਹੈ। ਐ ਬੇਘਰ ਚੱਲ ਅੱਛਾ ਭਾਵੇਂ ਤੂੰ ਭਾਵੇਂ ਮੈਂ ਇੱਕ ਤਹਾਰਾ ਇਹਨੇ ਭੁੱਲ ਗਿਆ ਹੈ। ਖੈਰ ਕਹਿੰਦਾ ਹੈ ਕਿ ਜਲਾ ਦੀ ਤਮੰਨਾ ਛੱਡਦੇ ਕੁਝ ਮਿਲੇਗਾ, ਇਹ ਗੱਲ ਛੱਡਦੇ, ਇਸ ਬਿਨਾਂ ਕੋਈ ਚਾਰਾ ਨਹੀਂ। ਜਿੰਨਾ ਕੁ ਰੀਝ ਹੈ ਕੁਛ ਪ੍ਰਾਪਤ ਕਰਨ ਦੀ, ਅਵਸ਼ ਬੁਰਾਈਆਂ ਪੈਦਾ ਹੋਣਗੀਆਂ। ਮੈਂ ਕਈ ਵਾਰ ਇਤਿਹਾਸ ਦਲੀਲ ਦਿਆ ਕਰਦਾ ਹਾਂ ਕਿ ਚੰਗੇ ਫਲ ਚੰਗੀ ਇੱਛਾ ਵਾਸਤੇ ਵੀ ਫਲ ਮੰਗਣਾ ਕਈ ਵਾਰ ਉਹ ਵੀ ਮਹਿੰਗਾ ਪੈਂਦਾ। ਗੁਰਦੇਵ ਜੀ ਨੇ ਇਹ ਕਿਹਾ ਹੈ, ਕਾਉਂ ਫਲ ਦੀ ਇੱਛਾ ਨਹੀਂ ਪੰਛ ਹੈ, ਕੇਵਲ ਭਗਤੀ ਇਹ ਭਗਤ ਦੇ ਤੱਤੇ ਨੂੰ ਸਿਆਰੀ ਹੈ, ਇਹਦਾ ਅਰਥ ਭਗਤੀ ਹੈ। ਕੇਵਲ ਭਗਤ ਕੀਰਤਨ ਸੰਗਰਾਚ ਹੈ, ਕੇਵਲ ਇਹੀ ਰੁਚੀ ਰੱਖੇ। ਤੇ ਆਉਂਦਾ ਇਤਿਹਾਸ ਬੀਬੀ ਭਾਨੀ ਜੀ ਨੇ ਕਿਹਾ, ਜਾਨਾਂ ਦੇ ਤਾਂ ਸੋਡੀਓ, ਭਾਈ ਗੁਰਦਾਸ ਜੀ ਕਾਰਨ ਦੱਸਦੇ ਨੇ, ਉਸ ਅਜਰ ਨਾ ਜਰਿਆ ਜਾਵੇ ਤੇ ਇੱਕ ਹੋਰ ਹੀ ਅਜਰ ਵਸਤੂ। ਬੀਬੀ ਭਾਨੀ ਜੀ ਦੂਰ ਦੀ ਸੋਚਣ ਵਾਲੇ ਹਨ, ਉਹ ਜਾਣਦੇ ਸਨ ਇਸ ਗੱਦੀ ਦੀ ਕੀਮਤ ਬਣਦੀ ਚਲੀ ਜਾ ਰਹੀ ਹੈ, ਇਸ ਵਾਸਤੇ ਇਹਦੀ ਲੜਾਈਆਂ ਸ਼ੁਰੂ ਹੋਣਗੀਆਂ, ਸਰਕਾਰ ਨਾਲ ਟੱਕਰ ਲਾਜ਼ਮੀ ਹੋਏ। ਜਿਸੇ ਗੁਰਦੁਆਰੇ ਦੇ ਨਾ ਜਾਇਦਾਦ ਕੋਈ ਨਾ ਹੋਵੇ, ਭਾਵੇਂ ਕਬੂਤਰ ਜਿਹੜਾ ਦੇਖ ਲਓ ਕੋਈ ਨੀ ਸੁਣਦਾ ਲਾਗੇ, ਤੇ ਜਿੱਥੇ ਜਾਇਦਾਦ ਹੋਵੇ ਉੱਥੇ ਹਰ ਇੱਕ ਦੌੜਦਾ ਹੈ ਕਿ ਮੈਂ ਪ੍ਰਧਾਨ ਬਣਾ, ਮੈਂ ਫਲਾਂਚੀ ਬਣਾ, ਤਾਂ ਸਾਰਾ ਪੁਆੜਾ ਤਾਂ ਦੌੜਦਾ ਹੈ। ਖੈਰ ਮੈਂ ਅਰਜ਼ ਕਰ ਰਿਹਾ ਸੀ ਭਈ ਹੁਣ ਇੱਥੇ ਟੱਕਰ ਹੋਏਗੀ, ਇਸ ਵਾਰ ਸ਼ਾਇਦ ਹੋਰ ਕਿਸੇ ਤੋਂ ਜਰਿਆ ਜਾਏ ਨਾ ਜਰਿਆ ਜਾਏ, ਤੇ ਮੈਂ ਆਪਣੇ ਘਰ ਵਿੱਚੋਂ ਨਹੀਂ ਜਾਣਦੀ ਆਈ। ਤੇ ਇਤਿਹਾਸਕ ਜੀ ਕਹਿੰਦਾ ਹੈ ਕਿ ਤੀਸਰੇ ਪਾਤਸ਼ਾਹ ਨੇ ਕਿਹਾ ਬੇਟਾ ਵਗਦੇ ਪਾਣੀ ਨੂੰ ਡੱਕਾ ਪਾ ਦਿੱਤਾ, ਜਲ ਵਗਦਾ ਵਗਦਾ ਚੰਗਾ ਰਹਿੰਦਾ ਹੈ, ਜਰੁਕ ਜਾਏਗਾ ਖਰਾਬੀ ਪੈਦਾ ਕਰੇ, ਮੱਛਰ ਪੈਦਾ ਹੋਏਗਾ, ਬਿਮਾਰੀ ਪੈਦਾ ਕਰੇਗਾ, ਇਹ ਚੰਗਾ ਨਹੀਂ ਕੀਤਾ। ਔਰ ਚੰਗਾ ਨਹੀਂ ਹੋਇਆ ਬੀਬੀ ਪਾਣੀ ਨੇਕ ਨੀਤੀ ਨਾਲ ਮੰਗਿਆ, ਪਰ ਕਿਸੇ ਗਰਬ ਦੇ ਬਦਲੇ ਨਹੀਂ, ਮੈਂ ਵਾਰਤਾ ਮੰਗ ਲਿਆ ਨਾ ਉਸੇ ਭਰੋਸੇ ਤੇ ਨਹੀਂ ਰਹੀ ਨਾ। ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਹੁਣੇ ਜ਼ਿਕਰ ਆਇਆ ਸੀ, ਅਸਲੇ ਕਿ ਦੇਸ਼ ਦੀ ਤਾਰੀਖ ਔਰ ਸਭਿਅਤਾ, ਕੋਈ ਧਰਮ ਆਪਣੀ ਸਭਿਅਤਾ ਤੋਂ ਪਾਸੇ ਨਹੀਂ ਜਾ ਸਕਦਾ, ਜਾਂ ਉਹ ਕਈਆਂ ਗੱਲਾਂ ਸਭਿਅਤਾ ਦੀ ਪ੍ਰੋੜਤਾ ਕਰੇਗਾ ਜਾਂ ਆਪਣਾ ਚੱਕਰ ਲਵੇਗਾ। ਤਾਂ ਕਿਉਂਕਿ ਵੱਡੇ ਨਹੀਂ, ਭਾਵੇਂ ਧਾਰਮਿਕ ਗੱਡੀ ਹੈ ਤੇ ਭਾਵੇਂ ਪੋਲੀਟੀਕਲ ਗੱਡੀ, ਵੱਡੇ ਪੁੱਤਰ ਨੇ ਮਾਲਕ ਬਣਨਾ, ਤੇ ਜਦੋਂ ਵੱਡੇ ਪੁੱਤਰ ਨੂੰ ਯਕੀਨ ਹੋਵੇ ਕਿ ਮਾਲਕ ਮੈਂ ਹੀ ਬਣਨਾ, ਫਿਰ ਗੱਡੀ ਦੀ ਯੋਗ ਬਣ ਦਾ ਚਾਰਾ ਕਿਵੇਂ ਕਰੇਗਾ, ਨਹੀਂ ਕਰੇਗਾ। ਤਾਂ ਸ੍ਰੀ ਚੰਦ ਜੀ ਨੇ ਯੋਗ ਬਣ ਦਾ ਚਾਰਾ ਨਹੀਂ ਕੀਤਾ, ਗੁਰੂ ਨਾਨਕ ਦੇਵ ਮਹਾਰਾਜ ਨੇ ਦੋ ਚੀਜ਼ਾਂ ਪੜ੍ਹਦੀਆਂ ਹਨ, ਉਸ ਤੋਂ ਪਹਿਲਾਂ ਕੋਈ ਗੱਡੀ ਨਸ਼ੀਨ ਆਪਣੀ ਜਿਉਂਦਿਆਂ ਕਿਸੇ ਨੂੰ ਗੱਡੀ ਦੇ ਕੇ ਨਹੀਂ ਗਿਆ, ਤੇ ਪੁੱਤਰੀ ਗੱਡੀ ਦਾ ਬਣਦਾ ਰਿਹਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧਰਮ ਵਿੱਚ ਨਹੀਂ ਮਰਿਆਦਾ ਚਲਾਈ ਕਿ ਜਿਉਂਦੇ ਜੀ ਹੀ ਲੈਣਾ ਨੂੰ ਗੱਡੀ ਬਖਸ਼ ਦਿੱਤੀ ਤੇ ਪੁੱਤਰ ਨੂੰ ਨਹੀਂ, ਯੋਗ ਉੱਤਰ ਅਧਿਕਾਰੀ ਚੁਣੇ ਹੈ। ਸ੍ਰੀ ਚੰਦ ਜੀ ਨਾਰਾਜ਼ ਹੋ ਗਏ, ਮਗਰ ਗੱਡੀ ਦੀ ਅਜੇ ਬਹੁਤੀ ਕੀਮਤ ਨਹੀਂ ਸੀ ਬਣੀ, ਇਹ ਤਾਂ ਅਸੀਂ ਝਗੜਾ ਨਹੀਂ ਕੀਤਾ, ਲੜਾਈ ਕੋਈ ਨਹੀਂ ਹੋਈ। ਤਾਂ ਅਖੀਰ ਮਨ ਵਿੱਚ ਆਇਆ, ਮੱਥਾ ਨਹੀਂ ਦੇ ਕੇ ਰਹਿਣਾ ਜੀ ਨੂੰ, ਮਨ ਵਿੱਚ ਆਇਆ ਅੱਛਾ ਇਸ ਗੱਡੀ ਦਾ ਮਾਲਕ ਨਹੀਂ ਮੰਨ ਸਕਿਆ, ਆਪਣੀ ਗੱਡੀ ਕਾਇਮ ਕਰਨੀ ਪਏਗੀ। ਉਸਨੇ ਉਦਾਸੀ ਮਤ ਚਲਾਇਆ, ਹੁਣੇ ਇਸ਼ਾਰਾ ਹੋਇਆ ਕਿ ਬਾਬਾ ਗੁਰਦਿੱਤਾ ਜੀ ਨੂੰ ਮੰਗ ਲਿਆ ਕਿ ਸਾਹਿਬ ਸਾਰੇ ਆਪ ਹੀ ਰੱਖੇ ਨੇ, ਵਜਾ ਸਾਹਿਬ ਬਾਬਾ ਸਾਨੂੰ ਦੇ ਦਿਓ ਨਾ। ਇਹਦੇ ਵਿੱਚ ਰਾਜਨੀਤੀ ਕੀ ਹੈ, ਸਿਧਾਂਤ ਕੀ ਹੈ ਕਿ ਦੋਵੇਂ ਗੱਡੀਆਂ ਇੱਕ ਹੋ ਜਾਣਗੀਆਂ, ਗੁਰੂ ਨਾਨਕ ਦੀ ਗੱਡੀ ਦਾ ਮਾਲਕ ਵੀ ਬਾਬਾ ਗੁਰਦਿੱਤਾ ਬਣੇਗਾ, ਕਿਉਂਕਿ ਵੱਡਾ ਸਾਹਿਬ ਦਾਦਾ, ਮੇਰੀ ਗੱਡੀ ਦਾ ਮਾਲਕ ਵੀ ਗੁਰਦਿੱਤਾ ਬਣੇਗਾ, ਬੱਕਰਾ ਸਰਕਾਰੀ ਦਾ ਫਤੇਗਾ, ਇੱਕ ਹੋ ਜਾਏਗਾ। ਸੋ ਕੌਮ ਨੂੰ ਇੱਕ ਕਰਨ ਦਾ ਜਿੰਨਾ ਪਰਵਕਾਰ ਬਾਬਾ ਸ੍ਰੀ ਚੰਦ ਜੀ ਨੇ ਕੀਤਾ, ਅੱਜ ਤੱਕ ਕਿਸੇ ਨੇ ਕੀਤਾ, ਲੀਡਰਾਂ ਦੀ ਗਾਲੀ ਵੱਖਰੀ। ਖੈਰ ਮੈਂ ਅਰਜ਼ ਕਰ ਰਿਹਾ ਸੀ, ਉਸ ਤੋਂ ਬਾਅਦ ਦੂਸਰੀ ਪਾਤਸ਼ਾਹੀ ਦੀ ਵਾਰੀ ਆਈ ਹੈ ਤੇ ਗੱਡੀ ਦੇ ਦਿੱਤੀ ਹੈ, ਮੈਂ ਕਰਾਮਾਤਾ ਨੂੰ ਨਹੀਂ ਮੰਨਦਾ, ਮਗਰ ਕਈਆਂ ਥਾਵਾਂ ਤੇ ਜਾ ਕੇ ਪ੍ਰਗਟ ਕਰਾਮਾਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸ ਵੇਲੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਆਏ ਹਨ, ਕੱਲਾ ਕੱਲ 22 ਸਾਲ ਉਮਰ ਵਡੇਰੀ ਹੈ ਤੀਸਰੇ ਪਾਤਸ਼ਾਹ ਜੀ ਦੀ, ਤੇ ਜਿਸ ਵੇਲੇ ਉਹਨਾਂ ਨੂੰ ਗੱਡੀ ਦਿੱਤੀ ਹੈ, ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਨਵੇਂ ਨਰੋਏ ਹਨ, ਸਰੀਰ ਮਜ਼ਬੂਤ ਹਨ, ਤਾਂ ਕਿ ਇਹ ਸੋਚ ਸਕਦੇ ਸਨ, ਇਹ ਉਹਨਾਂ ਨੂੰ ਗਿਆਨ ਸੀ ਕਿ ਸਾਡੇ ਪਿੱਛੋਂ ਇਹ ਫਿਰ ਵੀ ਜਿਉਂਦੇ ਰਹਿਣਗੇ ਔਰ ਗੱਡੀ ਦੇ ਮਾਲਕ ਬਣਗੇ, ਇਸ ਵਾਰ ਗੱਡੀ ਚਾਹੀਦੀ। ਪਰ ਇਹਦੇ ਵਰਗੀ ਹੋਰ ਅੰਤਰਯਾਮ ਤਾਂ ਹੋਰ ਕੀ ਹੋ ਸਕਦੀ ਹੈ, ਆਪਣੀ ਮੌਤ ਦੇ ਮੁਤਲਕ ਆਪ ਜਾਣ ਲੈਣਾ, ਇਸ ਤੋਂ ਵੱਡੀ ਕੋਈ ਕਰਾਮਾਤ ਨਹੀਂ ਹੈ, ਇਹ ਦੂਸਰੇ ਪਾਤਸ਼ਾਹ ਦੀ ਕੀਤੀ। ਤਾਂ ਕਿਉਂਕਿ ਪਹਿਲੀ ਨਾਲ ਦੂਸਰੀ ਪਾਸੇ ਗੱਡੀ ਚੱਲ ਪਈ ਨਾ, ਤਾਂ ਦਾਤੂ ਜੀ ਗਏ ਮੱਥਾ ਵੀ ਟੇਕਿਆ, ਜਾ ਕੇ ਤੀਸਰੇ ਪਾਸੇ ਲੱਤ ਮਾਰ ਕੇ ਸੰਘਾਸਨ ਤੋਂ ਦੇਖ ਦਿੱਤਾ। ਹੁਣ ਨਮਰਤਾ ਬਾਈ ਇੱਕ ਪਾਸੇ ਹੋਮੀ ਹੈ ਕਿ ਮੈਂ ਪੁੱਤਰ ਹਾਂ ਗੱਡੀ ਦਾ ਮਾਲਕ, ਮੈਂ ਹਾਂ ਕੱਲ੍ਹ ਸਾਡੇ ਬੂਹੇ 'ਤੇ ਪਾਣੀ ਭਰਦਾ ਸੀ, ਇਹ ਮਾਲਕ ਕਿਵੇਂ ਬਣ ਗਏ? ਅਤੇ ਨਮਰਤਾ ਕਿੰਨੀ ਹੈ, ਤੀਸਰੇ ਪਾਸਿਆਂ ਨੇ ਚਰਨ ਪਕੜੇ, ਆ ਮੇਰੇ ਦਾਤਾਰ ਜੀ ਦੇ ਸਾਹਿਬ ਜ਼ਿਆਦੇ ਹੋ, ਕਿਤੇ ਚਰਨਾਂ ਨੂੰ ਤਕਲੀਫ ਤਾਂ ਨਹੀਂ ਹੋਈ? ਖੈਰ ਦੋ ਦਿਨ ਬਹਿ ਕੇ ਤੇ ਵਾਪਸ ਆ ਗਿਆ ਦਾਤੂ, ਇਹ ਝਗੜਾ ਇੱਥੇ ਮੁੱਕ ਗਏ। ਤੀਸਰੀ ਪਾਤਸ਼ਾਹੀ ਜੀ ਨੇ ਰਾਮਦਾਸ ਜੀ ਨੂੰ ਗੱਡੀ ਦਿੱਤੀ, ਇਹ ਸਮਾਜਿਕ ਸੰਬੰਧ ਹੈ, ਸਮਾਜ ਦੇ ਅਸੂਲ ਤੋੜਨੇ ਬਹੁਤ ਮੁਸ਼ਕਲ ਹੋਇਆ ਕਰਦੇ ਹਨ, ਮੁਸ਼ਕਲ ਬਣ ਜਾਂਦੀ ਹੈ, ਕਿਉਂਕਿ ਬੀਬੀ ਪਾਣੀ ਜੀ ਦੇ ਪਤੀ ਹਨ। ਇਸ ਵਾਸਤੇ ਜਵਾਨ ਸਾਹਿਬਜ਼ਾਦਿਆਂ ਨੇ ਮੱਥਾ ਨਹੀਂ ਟੇਕਿਆ, ਨਾਰਾਜ਼ ਹੋ ਕੇ ਮੋਹਨ ਜੀ ਆਪਣੇ ਘਰ ਚਲੇ ਗਏ ਹਨ, ਮੱਥਾ ਨਹੀਂ ਟੇਕਿਆ। ਮਰ ਜਿਸ ਵੇਲੇ ਚੌਥੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੱਡੀ ਦੇ ਦਿੱਤੀ, ਤਾਂ ਪ੍ਰਿਥੀ ਚੰਦ ਲੜਿਆ ਹੈ, ਜਿਸਦਾ ਇਸ਼ਾਰਾ ਚੌਥੇ ਪਾਤਸ਼ਾਹ ਆਪਣੀ ਬਾਣੀ ਵਿੱਚ ਕਰਦੇ ਹਨ, ਕਾਹੇ ਕੂਤ ਹੀ ਚਗਰਤ ਹੋ ਸੰਗ ਬਾਪ ਹੈ, ਜਿਨ ਕੇ ਜਣੇ ਵਡੀਰੇ ਤੋਂ ਹੋ ਤਾਸੇ ਚਗਰਤ ਪਾਪ। ਫਿਰ ਜਿਉਂ ਜਿਉਂ ਗੱਦੀ ਕੀਮਤ ਬਣਦੀ ਜਾਵੇਗੀ, ਜੋ ਤੋਂ ਲੜਾਈ ਪੈਦਾ ਹੋਏਗੀ, ਰੋਕੀ ਨਹੀਂ ਜਾ ਸਕਦੀ, ਭਾਵੇਂ ਗੱਡੀ ਪੋਲੀਟੀਕਲ ਹੋਵੇ, ਭਾਵੇਂ ਗੱਡੀ ਧਾਰਮਿਕ ਹੋਵੇ, ਇਹਦਾ ਆਵਾਜ਼ ਚੱਲਦਾ ਚੱਲਿਆ ਜਾਵੇਗਾ। ਖੈਰ ਮੈਂ ਆਪਣੀ ਗੱਲ 'ਤੇ ਫਿਰ ਚੱਲਦਾ ਬਾਈ, ਕਿ ਕਹਿੰਦੇ ਹਨ ਇਸੋ ਤੱਕ ਭੁੱਲਿਆ ਨਾ ਕਿ ਮਹਾਰਾਜ ਜੀ ਨੇ ਜਿਹੜਾ ਬਾਗ ਸੀ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ, ਸੁੰਦਰ ਘੋੜਾ ਹੈ, ਸ਼ਸਤਰ ਹੈ ਵਧੀਆ, ਸੁੰਦਰ ਪੁਸ਼ਾਕਾਂ ਹੈ, ਇਹ ਬਿਧੀ ਚੰਦ ਨੂੰ ਪਰਖਣ ਵਾਲਾ ਬੜਾ ਕੁਛ ਦੇ ਕੇ ਪਰਖਿਆ ਕਰਦਾ ਹੈ, ਐਵੇਂ ਨਹੀਂ ਫਸਲਾਂ ਦੇ ਦਿਆ ਕਰਦਾ, ਇਹ ਸਾਰੇ ਪਹਿੰਦੇ ਖਾਨ ਨੂੰ ਮਹਾਰਾਜੀ ਨੇ ਬਖਸ਼ ਦਿੱਤੇ ਤੇ ਨਾਲ ਹੁਕਮ ਦਿੱਤਾ ਪਹਿੰਦੇ ਖਾਨ ਜਦ ਵੀ ਸਜ਼ੂਰੀ ਵਿੱਚ ਆਏ ਇਹ ਪੋਸ਼ਾਕ ਪਹਿਨ ਕੇ ਇਹ ਸ਼ਸਤਰ ਸਜਾ ਕੇ ਇਸੇ ਘੋੜੇ ਤੇ ਚੜ੍ਹ ਕੇ ਆਉਣਾ ਹੋਵੇਗਾ। ਇਹ ਤੇਰੀ ਜ਼ਾਤ ਵਾਸਤੇ ਹੋਰ ਕਿਸੇ ਵਾਸਤੇ ਨਹੀਂ। ਫੁਲਿਆ ਨਹੀਂ ਸਮਾਇਆ ਚਲਿਆ ਜਾ ਰਿਹਾ ਹੈ, ਕੋਈ ਪੋਸ਼ਾਕ ਪਹਿਨੀ ਸ਼ਸਤਰ ਸਜਾਈ ਘੋੜੇ ਤੇ ਸਵਾਰ ਕਹਿੰਦਾ ਪਹਿੰਦੇ ਖਾਨ ਅੰਤ ਤੂੰ ਹੈ ਨਾ ਕੁਝ ਜਿਹਦੀ ਸ਼ਕਤੀ ਨੂੰ ਗੁਰੂ ਵੀ ਮੰਨਦਾ ਹੈ, ਹੋਰ ਕਿਸੇ ਸਿੱਖ ਨੂੰ ਕਿਉਂ ਨਹੀਂ ਦੇ ਦਿੱਤਾ? ਮੇਰੇ ਵਰਗਾ ਹੋਰ ਸਿੱਖ ਬਹਾਦਰ ਹੈ ਹੀ ਕੋਈ ਨਹੀਂ ਤੇ ਦੇਂਦੇ ਕੀ ਨੂੰ? ਮੇਰੇ ਵਰਗਾ ਕੋਈ ਨਹੀਂ, ਬਸ ਮੇਰੇ ਵਰਗਾ ਕੋਈ ਨਹੀਂ। ਆਈ ਪਹਾੜਾ ਜੇ ਗੁਰਬਾਣੀ ਵਿੱਚ ਆਇਆ ਰੂਪ ਦੇਖ 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 ਪੜੇ ਪੜੇ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ, ਗਿਆਨ ਹਾਸਲ ਕਰਕੇ ਗਿਆਨੀ ਹੋਮੇ ਵਿੱਚ ਆ ਜਾਂਦਾ ਕਿ ਮੇਰੇ ਵਰਗਾ ਗਿਆਨੀ ਕੌਣ ਹੈ? ਮੇਰੀ ਉਹ ਬੱਚੀ ਉਹ ਈਸ਼ਵਰ ਦੀ ਕਿਰਪਾ ਹੈ ਜੇ ਸੁੰਦਰ ਰੂਪ ਦਿੱਤਾ ਹੈ, ਪਰ ਜਿਹੜੀ ਲੜਕੀ ਇਸ ਗੱਲ ਤੇ ਕਿ ਮੇਰਾ ਆਦਰ ਮੇਰੇ ਰੂਪ ਦੇ ਕਾਰਨ ਹੈ, ਰੂਪ ਤਾਂ ਗਲੀਆਂ ਸੁਣ ਲਿਆ ਕਰਦਾ। ਗੁਣਾ ਦਾ ਕਦਰ ਹੋਵੇਗਾ, ਆਪਣੇ ਅੰਦਰ ਗੁਣ ਪੈਦਾ ਕਰੋ। ਗੁਣਾ ਤੋਂ ਬਿਨਾਂ ਨਾ ਮਨੁੱਖ ਦੀ ਕੋਈ ਕੀਮਤ ਹੈ, ਨਾ ਲੜਕੀ ਦੀ ਕੋਈ ਕੀਮਤ ਹੈ, ਸਭ ਚੀਜ਼ਾਂ ਦੂਰ ਹਨ। ਖੈਰ ਮੈਂ ਅਰਦ ਕਰ ਰਿਹਾ ਸੀ, ਚਲਿਆ ਜਾ ਰਿਹਾ ਹੋਮੇ ਵਿੱਚ ਤੇ ਜਾਂਦੇ ਆ ਗਏ ਉਸਮਾਨ ਖਾਂ ਉਹਦਾ ਜਵਾਈ, ਕਹਿੰਦਾ ਆਬਾ ਜਾਨ ਜਿਹੜੀਆਂ ਚੀਜ਼ਾਂ ਅੱਜ ਤੈਨੂੰ ਗੁਰੂ ਕੋਲੋਂ ਮਿਲੀਆਂ ਨੇ ਇਹ ਸਾਰੀਆਂ ਮੈਨੂੰ ਦੇ ਦੇ। ਇੱਥੋਂ ਤੱਕ ਅਜੇ ਕਾਇਮ ਹੈ, ਇਨਸਾਨ ਬੁਰਾ ਨਹੀਂ, ਕਈ ਵਾਰ ਸਲਾਹਕਾਰ ਉਸਨੂੰ ਬੁਰਾ ਬਣਾ ਦਿਆ ਕਰਦੇ ਸੀ, ਲੇਕਿਨ ਦੇਖਣ ਦੀ ਚੀਜ਼ ਹੈ। ਤਾਂ ਖੈਰ ਉਸਮਾਨ ਖਾਨ ਨੇ ਕਿਹਾ ਬੇਟਾ ਇਸ ਘਰ ਵਿੱਚ ਜੋ ਵੀ ਹੈ ਤੂੰ ਲੈ ਜਾ, ਤੈਨੂੰ ਕੌਣ ਰੋਕਣ ਵਾਲਾ ਹੈ? ਮੈਂ ਗੁਰੂ ਮਹਾਰਾਜ ਦਾ ਹੁਕਮ ਹੈ, ਇਹ ਚੀਜ਼ਾਂ ਮੇਰੀ ਜ਼ਾਤ ਵਾਸਤੇ ਨੇ, ਮੈਂ ਇਹ ਨਹੀਂ ਦੇ ਸਕਦਾ। ਬੁਰਾ ਜਿਹਾ ਮੈਨੂੰ ਬਣਾ ਕੇ ਤੇ ਸਭ ਕੋਲ ਚਲਿਆ ਗਿਆ। ਕਹਿੰਦਾ ਮੈਂ ਹੁਣ ਵੇਖ ਲਿਆ ਜੀ ਇਸ ਘਰ 'ਚ ਮੇਰਾ ਇਹ ਕਦਰ ਹੈ, ਜੇ ਇਸ ਘਰ ਵਿੱਚ ਮੇਰੀ ਨਹੀਂ ਮੰਨੀ ਜਾਂਦੀ ਹੋਰ ਕਿਹੜੇ ਘਰ ਵਿੱਚ ਮੰਨੀ ਜਾਏਗੀ? ਨਾਰਾਜ਼ ਨਾ ਹੋਣ, ਆਪਣੇ ਘਰ ਵਿੱਚ ਭਾਵੇਂ ਦੋ ਡੰਗ ਨਾ ਪੱਕਦੀ ਹੋਵੇ, ਸਹੁਰੇ ਘਰ ਜਾ ਕੇ ਉਹ ਚੀਫ ਮਿਨਿਸਟਰ ਬਣ ਕੇ ਬੈਠਣ ਦਾ ਯਤਨ ਕਰੇਗਾ, ਕਿਤਨੀ ਕਮਜ਼ੋਰੀ ਹੈ। ਬਜ਼ੁਰਗ ਕਿਹਾ ਕਰਦੇ ਸਨ ਜਿਸ ਘਰ ਵਿੱਚ ਕੰਨਿਆ ਨਹੀਂ ਉਸ ਘਰ ਵਿੱਚ ਕਦੇ ਲੜਕੀ ਦਾ ਰਿਸ਼ਤਾ ਨਾ ਕਰੋ, ਜਿਹਦੀ ਆਪਣੀ ਧੀ ਨਹੀਂ ਉਹ ਦੂਸਰੀ ਧੀ ਦੀ ਇੱਜ਼ਤ ਨਹੀਂ ਸਮਝ ਸਕੇ, ਬੜੀ ਮੁਸ਼ਕਲ ਹੈ। ਤਾਂ ਖੈਰ ਸੱਸ ਨੂੰ ਕਿਹਾ, ਕਹਿੰਦਾ ਦੇਖ ਲੈ ਇਸ ਘਰ ਵਿੱਚ ਮੇਰਾ ਇਹ ਨਿਰਾਦਰ ਤੇ ਮੇਰੀ ਦੀ ਗੱਲ ਸੁਣ ਲੈ, ਮੈਂ ਖੰਜਰ ਮਾਰ ਕੇ ਆਤਮ ਹੱਤਿਆ ਕਰ ਲਵਾਂਗਾ। ਤੇਰੀ ਲੜਕੀ ਵਿਧਵਾ ਬੈਠੀ ਹੋਏਗੀ ਉਹ ਵੀ ਵਾਪਸ ਹੋ ਗਿਆ, ਕੋਈ ਬੀਬੀ ਨਹੀਂ ਹੈ ਜਿਹੜੇ ਮਨ ਵਿੱਚ ਸੋਚ ਵੀ ਸਕੇਗੀ ਕਿ ਉਹਦੀ ਮੁਤਿਆਰ ਲੜਕੀ ਵਿਧਵਾ ਹੋ ਜਾਏ। ਮਾਂ ਦੀ ਆਤਮਾ ਹੈ, ਕਦੇ ਕਲੰਕ ਨਹੀਂ ਸੋਗਦੀ, ਸਾਡਾ ਬੱਚਿਆਂ ਦਾ ਪਹਿਲਾਂ ਸੋਗਦੀ ਸੀ। ਤਾਂ ਖੈਰ ਸੱਸ ਨੇ ਦਿਲਾਸਾ ਦਿੱਤਾ ਕਿ ਤੂੰ ਥੋੜ੍ਹਾ ਜਿਹਾ ਸ਼ਾਂਤੀ ਕਰ, ਹਮੇ ਵਿੱਚ ਆਇਆ ਹੋਇਆ ਨਸ਼ੇ ਵਿੱਚ, ਗੁਰੂ ਮਹਾਰਾਜ ਨੇ ਬਖਸ਼ਿਆ ਦਿੱਤੀਆਂ ਨੇ, ਆਪਣੇ ਕਮਰੇ ਜਾ ਕੇ ਸੌਂ ਗਿਆ ਪੈਂਦੇ ਖਾਨ ਤੇ ਸੱਸ ਦਾ ਇਸ਼ਾਰਾ ਪਾ ਕੇ ਗੁਰਦਿੱਤਾ ਜੀ ਨੇ ਬਾਦਸ਼ਾਹ ਰਜਿਆ ਬਾਜ ਪੰਛੀ ਤੇ ਚੋਰ ਨਹੀਂ ਕੀਤੀ, ਉੜਦਾ ਉੜਦਾ ਜਿੱਥੇ ਉਸਮਾਨ ਖਾਨ ਦੇ ਬਾਦਸ਼ਾਹ ਉਹਨਾਂ ਨਾਲ ਜਾ ਮਿਲੇ। ਇਹਦੀ ਫਿਦਰਤ ਹੈ, ਇਨਸਾਨ ਇਕੱਲਾ ਰਹਿਣਾ ਪਸੰਦ ਨਹੀਂ ਕਰਦਾ, ਪੰਛੀ ਕਦੇ ਇਕੱਲਾ ਰਹਿਣਾ ਪਸੰਦ ਨਹੀਂ ਕਰਦਾ, ਉਹ ਆਪਣੀ ਜਿੰਸ ਨੂੰ ਪਾਲੇਗਾ ਜਾਂ ਰਲਿਆ ਹੈ। ਉਸਮਾਨ ਖਾਨ ਨੇ ਫੜ ਲਿਆ ਬਾਜ, ਹੁਣ ਦੇਖਾਂਗਾ ਗੁਰੂ ਕਿਵੇਂ ਲੈ ਲੈਂਦਾ ਮੇਰੇ ਕੋਲ ਬਾਜ, ਲੈ ਕੇ ਆ ਗਿਆ ਅੰਦਰ। ਹੁਣ ਉਹਨੇ ਕਿਵੇਂ ਉੱਠਿਆ ਉਸਮਾਨ ਖਾਨ ਪੈਂਦੇ ਖਾਨ ਕਰਦੀ ਨਾਲ ਬੜਾ ਨਾਰਾਜ਼ ਹੋਇਆ ਤੇ ਮਹਾਰਾਜ ਦਾ ਹੁਕਮ ਸੀ ਤੂੰ ਇਹ ਉਹਨਾਂ ਕੋਲ ਕਰਦੀ ਸੀ, ਕਹਿੰਦੀ ਗੁਰੂ ਮਹਾਰਾਜ ਦੇ ਘਰ ਘਾਟਾ ਨਹੀਂ ਪੜ ਕੇ ਹੋਰ ਮੰਗ ਲਿਆ ਵੀ, ਮੈਂ ਤੇਰੇ ਬਦਲੇ ਆਪਣੀ ਲੜਕੀ ਦਾ ਬੁਰਾ ਨਹੀਂ ਸੋਚ ਸਕਦੀ। ਉਹਨੂੰ ਤੈਨੂੰ ਆ ਗਿਆ ਸਮਾਨ ਖਾਂ ਬਾਜ ਤੱਕਿਆ ਖਿਆਲ ਲਿਆ, ਪਹਿਲੇ ਖਾਨ ਕਹਿੰਦਾ ਤੂੰ ਬਹੁਤ ਗਲਤੀ ਕੀਤੀ, ਹੁਣ ਮੈਨੂੰ ਬਾਗ ਦੇ ਦੇ, ਇਸ ਬਹਾਨੇ ਮੈਂ ਗੁਰੂ ਕੋਲ ਜਾਣ ਜੋਗਾ ਤਾਂ ਬਣ ਜਾਵਾਂ ਨਾ, ਕੋਈ ਦਲੀਲ ਤਾਂ ਚਾਹੀਦੀ ਹੈ ਨਾ। ਇਨਸਾਨ ਮਾਫ਼ੀ ਮੰਗਣਾ ਚਾਹੁੰਦਾ ਹੈ ਪਰ ਹਉਮੇ ਮਾਰਦੀ ਹੈ, ਦਲੀਲ ਕੋਈ ਨਹੀਂ ਮਿਲਦੀ, ਬਹਾਨਾ ਕੋਈ ਨਹੀਂ ਮਿਲਦਾ, ਕਈ ਵਾਰੀ ਇਸ ਵਾਸਤੇ ਇਨਸਾਨ ਭੁੱਲ ਜਾਇਆ ਕਰਦਾ। ਪਰ ਮੈਂ ਅਰਜ਼ ਕਰ ਰਿਹਾ ਸੀ ਆ ਸਾਡੇ ਚੁਕਵਾੜਾ ਇਸੇ ਗੱਲ ਦਾ ਹੀ ਹੈ ਨਾ, ਰਹਾ ਨਹੀਂ ਲੱਭਾ ਵੀ ਕਿਵੇਂ ਨਾ ਕਿਵੇਂ ਅਕਾਲ ਤਖ਼ਤ ਨਾਲ ਜੁੜ ਜਾਈਏ ਤੇ ਦੂਰ ਦੇ ਦੂਰ ਚਲੇ ਜਾ ਰਹੇ। ਫਿਰ ਮੈਂ ਅਰਜ਼ ਕਰ ਰਿਹਾ ਸੀ, ਕਹਿੰਦੇ ਖਾਨ ਨੇ ਕਿਹਾ ਉਸਮਾਨ ਤੂੰ ਬੜੀ ਗਲਤੀ ਕੀਤੀ, ਹੁਣ ਆ ਬਾਜ ਦੇ ਦੇ ਤੇ ਬਾਬਾ ਗੁਰਦਿੱਤਾ ਜੀ ਦਾ ਬਾਜ ਹੈ, ਮਿਹਰਬਾਨੀ ਕਰਕੇ ਮਾਫ਼ੀ ਮੰਗ ਲਾਂਗੇ ਤੇਰੀ ਗਲਤੀ ਦੀ। ਕਹਿੰਦਾ ਆਬਾ ਜਾਨ ਤੁਹਾਡੀਆਂ ਰਗਾਂ ਵੀ ਤਕੜਾ ਰਹਿ ਗਿਆ, ਤੁਸੀਂ ਅਸਲੋਂ ਹੀ ਕਾਫਰ ਹੋ ਗਏ ਹੋ, ਜਾਓ ਗੁਰੂ ਆਪਦੇ ਨੂੰ ਆਖੋ ਜੋ ਚ ਹਿੰਮਤ ਹੈ ਮੇਰੇ ਕੋਲ ਲੜ ਕੇ ਲੈ ਲਵੇ। ਅਜੇ ਬਹਿਸ ਮੁਬਹਿਸਾ ਚੱਲ ਰਿਹਾ ਹੈ, ਬਾਬਾ ਗੁਰਦਿੱਤਾ ਜੀ ਦੇ ਸੇਵਕ ਆ ਗਏ ਕਿ ਉਸਮਾਨ ਖਾਂ ਭਈ ਬਾਜ ਤੇਰੇ ਬਾਜਣ ਵਾਲੇ ਆ ਬਾਬਾ ਜੀ ਦਾ ਬਾਜ ਦੇ ਰਹੇ ਭਾਈ, ਹਾਂ ਤੁਹਾਨੂੰ ਮੈਨੂੰ ਚੋਰ ਸਮਝ ਛੱਡਿਓ, ਕੋਈ ਬਾਜ ਨਹੀਂ ਇੱਥੇ, ਜਾਓ ਦੌੜ ਜਾਓ। ਉਹਨੇ ਕਿਹਾ ਤੇਰੇ ਤੇ ਦਵਾਰ ਨਹੀਂ, ਪਹਿੰਦੇ ਖਾਂ ਤੂੰ ਲੱਖ ਵੇ, ਕਿਤਨੀ ਮੁਸ਼ਕਲ ਹੈ, ਵੱਡਾ ਕਾਹੁਰ ਹੋਏਗਾ ਜਿਹਨੇ ਪਹਿਲੀ ਵਾਰ ਗੁਨਾਹ ਕੀਤਾ ਹੈ, ਪਹਿਲੀ ਵਾਰ ਗੁਨਾਹ ਕਰਨਾ ਮੁਸ਼ਕਲ ਹੈ, ਮੁੜ ਕੇ ਤਾਂ ਆਦਮੀ ਆਦਿ ਬੰਦਾ ਚਲਾ ਜਾਂਦਾ। ਖੈਰ ਕੱਪੜਾ ਲਵੋ एक बार कोलू साफ करो, थोड़ी जी कालख लगेगी, मर्जी उदना साफ ही कर दे चले जाओ तो खनली धोती मुड़के करे उज्जल नहीं होगी, मलीन आत्मा करे मुड़के सुरनी बड़ी मुश्किल बन जाया कर दी है। हूँ एक पासे कारवाई दी त्योड़ियाँ सोलह शिंगार मने ने मेरी बची हो ते वो सोलह शिंगारे कांटे करियां नहीं जे गुण है मिठ बोलना सब तो अच्छा गुण है। जी लड़की बीबी बालों आए वीर पिता पति प्यार सत्कार हस के बुला लेंदी है दस के वहां तो दूर हो जाता। तो खैर मैं अर्ज कर रहा थी ये करियां त्योरियां देखिया पूरी तकिया उस्मान खान के मथे से हूँ सच बोले कि चमुरबे बड़ी मुश्किल बन गई थी। तो भाई अहीर उन्हें दबा थले आके कहना खालसा जी सारे घर च बाई नहीं आया नहीं तो मैं आप लेके हाजिर ना हो जाता। सिख इतवार करके चले गए जानी जाने के अच्छा छिड़क गया है फिर भी बुला लो सिर कैथी पा रहे बुला लिया गया हद होया कहते खान भाई तू साडा हुक्म उठा दिता है सारी बख्शिश के होर नू दे दी है वो कह के क्यों नहीं आया जब सच्चे पातशाह मैं हजूर के हुक्म की कभी उलंघना कर सकता हाँ असले जिस बारों हुक्म मिलया मैं तो पैर जुत्ती भी नहीं पाई उस दौड़िया चलिया आया हाँ इस वास्ते चीजें नहीं लिया चीजें मेरे को अच्छा एक गल होर दस भी पेंदे खान सुनिया बाबा गुरदित्ता जी का बाग तेरे जवाई को तेरे घर में कह हरे भाई अच्छी गल सुन दो ये सारे सिख थोड़े मेरे नाल ईरखा करते हैं मेरे घर कोई बाग नहीं मैनू झूठा करार देंगे ने तेरे नाल तोड़ना चाहते हैं क्योंकि इन्हां च मेरे वर्गा बली कोई नहीं होर इस वास्ते ईरखा है। खैर दातार फिर भी खामोश रहे तो उदों इशारा कर दिता है दीदी कहनू कि जा भाई जेड़ा किले तो घोड़े लिया सकता है वो पेंदे खान के घरों चीजा लियानी वो बाद की औखिया हैं जो कर तो है। महाराज ने फिर पूछे अच्छा पेंदे खान तू कसम खान तैयार है कि तेरे घर में बाज कोई नहीं कहना महाराज अल्लाह तारा की कसम मेरे घर में बाज नहीं है। तो हस के कहने के दातार है भाई अल्लाह तारा सतवें समान से तेरी कसम पता नहीं किन्नी चेर जो उसे जाके पहुंचेगी। हजरत मुहम्मद साहब भी कहते हैं कि शबे मेराज सताइया वरिया तो उतो जाके आए सन तो अभी तो हमें चाहते हैं कि सारी सुखा सौ खाने तैयार हैं। फिर कि आदमी जोड़ गए महाराज तो चरणा की सौ है मेरे घर में बाग नहीं है। गुरदेव हसे कहते पेंदे खान एक बार ही है ये आखिरी पौड़ी का डंडा है जे इतों भी छिड़ गए फिर कोई टिकाणा नहीं कि संगत ही सौ खाने भी तैयार है। ये तो बहुत बड़ा मसला है किसी धर्म की चीज नहीं मिलेगी गुरु की कीर्ति संगत उलटा सकती है संगत की कीर्ति कदे कदे गुरु ने उलटाई नहीं। संगत ही सौ भी खा गए फिर गए कहते हम हूँ कोई टिकाणा नहीं उन चेरू बाबा बीबी चंद जी ने कोई बाग कोई सब कोई लिया सामने धरी है लेकिन फिर भी छिड़किया आदमी संभल का यत्न नहीं करता औखा सौखा बोलने लगते है तो बीबी चंद जानता सी मूर्ख गंढ पर मुँह मार ये बड़बोलिया सोभी जाके बोलनी जात किए सिखाई दी मार कुट के कर दिता जा पिटे अपनी जवाई को प्रवाह नहीं जलंधर का गवर्नर यह अपना है तो सारी इतने पंचायत अपनी बैठी है बहुत सारी धड़ा लेके बादशाह के सामने जाके शाहजहां के सामने खड़ो के पेंदे खान एक फरियाद कर रहे हैं कि
Oh, man. एक समझण वाली गल है भाई, जे तुहानू कोई पदवी मिल जाए गद्दी मिल जाए तो, क्योंकि मेरे का आ गद्दी खत्म होने वाली नजर आती, मैंने और गद्दी कहीं मिलनी है। जे मिल जाए तो एक चीज याद रखो, जेड़ा तुहाडे कोल शिकायत लैके आउंदा कि तुहानू आपे तिर बनाउंदा यतन नहीं कर रहा, आया पहिंदे खान ते बादशाह नू तिर बनाउंदा यतन कर रही है, कहिंदे शहंशाह सलामत है, उहदा तुहाडी भी परवाह नहीं करदा, लेकिन जाओ जाके लै आओ बादशाह नू, मैं की समझना, सच्चे ते रखो, जे मेरे सिर नाल संभालिया ते मुर्गे संभालना औखा बन जाए। यह राजनीति है, नाराज ना होना, गद्दी उहनां कोल हुंदी है जिहदे कोल गद्दी दे गुण नहीं हुंदे, जिस कोल गुण हुंदे उहनूं पुछो कोई नहीं। लतीफा सुनाना भाई, श्री मान जी उठे तो बड़े उलास जे, बहुत ही उलास, घर वाली पूछ लगी भी गल की है जी, अज इन उलास क्यों, कहता की दसा, आज ने तड़के का सुपना सच्चा हो गया, मैनु बड़ा भैड़ा सुपना है, उन्हें की सुपना होया, अगे मैं एक सुपने के रंडा हो गया, कहता है मैं मर जा, तू सुखी सा नहीं, कहू रंडा हो गया तेरे खा, मैं रंडी हो जावा खा, तेन तो होर को लभड़ी भी नहीं, आखिरी गल समझे, ये तो हम सुन वास्ते गल नहीं किसी राजनीति, 45-46 की गल है कि बड़ी वही कॉन्फ्रेंस हुई तो कुछ नामवर लीडर ने अपने विचार दिते तो मुड़के आ गए मेरे वर्गे अंगूठा मारका रजिस्टर्ड लीडर तो आदया ने शुरू की थी, मैं क्या गल सुन रहे अंग्रेज ने जाना है, आ जे अंग्रेज के जी जरूरी है जो झोली चुक बैठे ने ये तो सू काले पानी भेजती सी ना, अभी इन्हों काले पानी तो जगह भेजा, फिर यह आंदा दिल्ली का प्रधानमंत्री मैं बनना मेरा हक है, पर चलो तैयार कर लेने हैं, सुने है, पंडित जवाहरलाल नेहरू आगे ने कुछ पढ़िया लिखा, चलो उन्होंने बना देंगे, ये भी रहम है वो पढ़िया लिखे यकीन नहीं सुनिया है वह बना देंगे, ये बाकी मैं ये पंजाब का प्रधानमंत्री मैं ही बनने हो हक नहीं बिल्कुल नहीं, क्योंकि मैं पांच बजे कती है जेल ते 2.5 दिन की है भुख हड़ताल, हक मेरा हो के मछा देना, आना मेरा छोटा वीर है ये मेरे लागे लागे पहुंचा, एक बार अभी जिर पे है मैं 26 बोतल पीतियां सोडे दियां, ये 25 ते जाके खत्म हो गया, अगा नहीं जा सकिया, चलो इन्हां दे जिले का प्रधानमंत्री इनू बना देंगे, तो जोड़े बाकी वीर साढ़े नाल ज्ञान पछाण वाले उन्होंने पिंड के प्रधानमंत्री उन्होंने बना देंगे, हूँ वो चोरी चुक बैठे सुन रहे जीव जुरी सुन रहे थे, मुड़के कुदरती मेल मिलाप हो गया, तो कहते हैं ज्ञानी जी आपके लीडर ने तकरीर सुनिया ने इन्हों सार प्रधानमंत्री बनना जे करते भावें सरपंच भी ना हो प्रधानमंत्री उदा कोई नहीं इन्होंने, बाकी जी गल कहें कि यह सानू भेजे काले पानी अगर नहीं इस असा ही करिए इन्हें दसती नहीं, अभी अपनी थां बना जानते हैं, एक गल उन्हें होर कही, एक हिंदू जेंटलमैन बहुत विद्वान आदमी अगे आया, अगे कहता ज्ञानी जी तुम्हारिया गलों कोई जचदियां ने तो तुम्हारा दिल भी करते हैं, तुसी स्टेज पर कहते हो ना कि गिनती तुहाड़ी 1.5% हिंदुस्तान च, तो कोई तारीख पढ़ के देख लो अंग्रेजों नूं कढ़न वास्ते जो कुर्बानियां कीतियां ने सिखां नूं वो 70-80% दरमियान है, मतलब कि यह 70-80% तुहानूं राज विच हिस्सा भी मिलेगा नहीं, कहिंदे नहीं मिलेगा, जे दिन हिंदुस्तान आजाद हो गया तुहाडा नवां दौर शुरू हो गया तुहानूं फिर कुर्बानियां करनियां पैणियां, कहिंदे इहदा कारण मैं भी पुछिया, मैं कहिंदा इसदे कारण विद्वान हूँ, कहने का कारण है इतों की वड्डी कौम ने कई सरिया मुगलों के और उस बाद लगभग 2 सरिया अंग्रेजों की मार खाधी है, वो हम बदला के लिए तुम नहीं लेंगे तो होर की सोच तो चेते रखो खालसा जी, जिन्ना चे आकर के खलोदी है कौम इनू कुर्बानियां करनिया पैणगियां, मेरे दुख का यह है कि दस्ता साढ़े पिया होंगे जो ना खैर हम फिर अपनी गलते चल रहा भाई, हुण पेंदे खान मैदान में आए तो कागज जी औरंगजेब जिन्हें जरनैल गए सारे मारे गए, जिसने पेंदे खान की गल सुनी अगर उठी कैद में आया शाहजहां एक हुक्म देता कहें भाई Oh
ਸਕਦੀ ਹੋ ਤੂੰ ਭੁਲਾ ਕੇ ਕਾਲੇ ਖਾਨ
ਥੋੜੀ ਬਹੁਤੀ ਕਹਿਣ ਦੀ ਜਾਚ ਆਉਂਦੀ ਹੈ ਸਰੀਰ ਪੈਣਾ ਪੈ ਜਾਂਦਾ ਥੋੜੇ ਜਿਹੇ ਮਿੰਟ ਹੋਰ ਬਾਕੀ ਮੈਂ ਤੁਹਾਡੀ ਸੇਵਾ ਕਰਨੀ ਅਤੇ ਇੱਕ ਦੋ ਨੁਕਤੇ ਸਮਝਾਉਣੇ ਸੀ ਇਹ ਨੌਜਵਾਨ ਬੱਚੇ ਮੇਰੇ ਨਾਲ ਗਾਉਣ ਵਾਲੇ ਬੜੇ ਚੰਗੇ ਹਨ ਤਕੜੇ ਸੀ ਸੁੰਦਰ ਆਵਾਜ਼ ਆ ਰਹੇ ਨੇ ਇੱਕ ਵਿਦਵਾਨ ਦਾ ਕਥਨ ਹੈ ਕਿ ਜਵਾਨੀ ਤਾਂ ਰੋਂਦੀ ਹੋਵੇ ਤਦ ਵੀ ਚੰਗੀ ਲੱਗਦੀ ਹੈ ਜੇ ਗਾਉਂਦੀ ਹੋਵੇ ਤਾਂ ਫਿਰ ਕੀ ਪੁੱਛਣਾ ਮਗਰ ਬੁਢਾਪੇ ਕੁਛ ਤਜਰਬਾ ਹੁੰਦਾ ਕੁਛ ਇਹ ਉਮਰ ਦੇ ਬਾਅਦ ਆਉਂਦੀ ਕਰਨੇ ਅਰਧ ਕਰੇ ਅਸੀਂ ਲਿਖਿਆ ਹੈ 75,000 ਫੌਜ ਛੋਟੇ ਮੀਰ ਜਾ ਕੇ ਕਬਜ਼ਾ ਕਰ ਲਿਆ ਅਤੇ ਨਾਲ ਹੀ ਭੇਜਿਆ ਅਨਰ ਖਾਨ ਨੂੰ ਭੇਜਿਆ ਗੁਰੂ ਮਹਾਰਾਜ ਨਾਲ 16 ਸਵਾਈ ਦੀ ਗੱਲ ਕਰ ਤਾਂ ਕਿ ਅਚਨਚੇਤ ਹਮਲਾ ਕੀਤਾ ਜਾਵੇ ਹੁਣ ਅਨਰ ਆਇਆ ਹੈ ਅਤੇ ਆਣ ਮਹਾਰਾਜ ਨਾਲ 16 ਦੀ ਗੱਲ ਤੋਰ ਰਹੀ ਹੈ ਕਹਿੰਦੇ ਸੱਚੇ ਪਾਤਸ਼ਾਹ ਪੈਂਦੇ ਖਾਨ ਤੁਹਾਡਾ ਬੱਚਾ ਜੇ ਰੁਸਪੇ ਪੁੱਤੋ ਤਾਂ ਮਨਾਉਣਾ ਨਹੀਂ ਚਾਹੀਦਾ ਆਪ ਜੀ ਨੂੰ ਚਾਹੀਦਾ ਪੈਂਦੇ ਖਾਨ ਨੂੰ ਮਨਾ ਲਓ ਗਲਤੀ ਹੋ ਜਾਂਦੀ ਹੈ ਤੁਹਾਥੋਂ ਹੋਈ ਉਸ ਤੋਂ ਹੋਈ ਮਨਾ ਲੈਣਾ ਚਾਹੀਦਾ ਫਿਰ ਉਹ 70-75,000 ਫੌਜ ਲੈ ਕੇ ਆ ਗਏ ਉਹਦੀ ਪਿੜ ਤੇ ਬਾਦਸ਼ਾਹ ਹੈ ਇਸ ਵਕਤ ਆਪ ਜੀ ਨੂੰ ਮਨਾ ਹੀ ਲੈਣਾ ਚਾਹੀਦਾ ਹਜ਼ੂਰ ਖਾਮੋਸ਼ ਰਹੇ ਅਤੇ ਅੱਗੇ ਹੁਣ ਸਾਡਾ ਇਤਿਹਾਸਕਾਰ ਕੀ ਕਹਿੰਦਾ ਨਾਰਾਜ਼ ਨਾ ਹੋਣਾ ਉਸ ਵੇਲੇ ਇਤਿਹਾਸਾਂ ਵਿੱਚ ਇਤਨੀਆਂ ਵੱਡੀਆਂ ਗਲਤੀਆਂ ਪਾਈਆਂ ਗਈਆਂ ਨੇ ਜਿਹਨੇ ਵੱਲੇ ਵੇਖ ਕੇ ਰੋਣ ਆਉਂਦਾ ਮਗਰ 14 ਕਰੋੜ ਦਾ ਬਜਟ ਹੈ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਸੋਚਣ ਦਾ ਅਜੇ ਤੱਕ ਕੰਮ ਨਹੀਂ ਕੀਤਾ ਵੱਡੀਆਂ ਵੱਡੀਆਂ ਸੰਸਥਾਵਾਂ ਹਨ ਕਦੀ ਕਿਸੇ ਇਸ ਪਾਸੇ ਧਿਆਨ ਨਹੀਂ ਦਿੱਤਾ ਉਹਨੇ ਗੈਰੋਂ ਸੇ ਕਬ ਫੁਰਸਤ ਹਮ ਆਪਣੇ ਗਮ ਸੇ ਕਬ ਖਾਲੀ ਚਲੋ ਬਸ ਹੋ ਚੁੱਕਾ ਝਗੜਾ ਨਾ ਤੁਮ ਖਾਲੀ ਨਾ ਹਮ ਖਾਲੀ ਸੋ ਇੱਕ ਪਰੋਲਾ ਸਾਡਾ ਸ਼੍ਰੋਮਣੀ ਕਮੇਟੀ ਵੀ ਜੇ ਤੂੰ ਛਾਲ ਮਾਰ ਕੇ ਜਾਂ ਚੰਡੀਗੜ੍ਹ ਪਹੁੰਚਣਾ ਜਾਂ ਦਿੱਲੀ ਪਹੁੰਚਣਾ ਉਹਦਾ ਕੋਈ ਨਹੀਂ ਧਰਮ ਦੀ ਗੱਲ ਕਿੰਨੀ ਚੇਤੇ ਹੈ ਖੈਰ ਮੈਂ ਇੱਥੇ ਕਹਿ ਰਿਹਾ ਕਹਿਣਾ ਕੀ ਚਾਹੁੰਦਾ ਅਨਵਰ ਆਇਆ ਅਤੇ ਅਖੀਰ ਕਹਿੰਦਾ ਮਹਾਰਾਜ ਫਿਰ ਦੋ ਹੱਥ ਪਾਸੇ ਵੀ ਹੋ ਜਾਣ ਅਤੇ ਮਹਾਰਾਜ ਨੇ ਪਾਸਾ ਵਿਛਾਇਆ ਹੈ ਅਤੇ ਮੋਹਰਾਂ ਲਾ ਲਾ ਕੇ ਖੇਡਣ ਲੱਗ ਪਏ ਛੇਵੇਂ ਪਾਤਸ਼ਾਹ ਦਾ ਗੁਰੂ ਬਿਲਾਸਪੁਰ ਕੇ ਦੇਖ ਲਿਓ ਉਹਦੇ ਕਰਤਾ ਦੀ ਬਾਬਤ ਬੜੇ ਭੁਲੇਖੇ ਨੇ ਮੈਂ ਜੋ ਰਾਏ ਦਿੱਤੀ ਹੈ ਉਹ ਸਿੱਖ ਜਾਦੇ ਸਮੇਂ ਚ ਆ ਰਹੀ ਹੈ ਇੱਥੇ 500 ਦੇ 500 ਮੋਹ ਹੀ ਹਾਰ ਗਿਆ ਜਿਹੜੇ ਹਾਰ ਗਿਆ ਖਾਲੀ ਹੋ ਗਿਆ ਅਤੇ ਲੱਗਾ ਕੁਛ ਉਲ ਜ਼ਰੂਰ ਬਚਣ ਅਤੇ ਚਾਲਿਆ ਵੀ ਚੰਦ ਨੇ ਮਾਰ ਕੁੱਟ ਕੇ ਤੋਰਿਆ ਅਤੇ ਲਾ ਗਿਆ ਗੁਰੂ ਮਹਾਰਾਜ ਨੇ ਇਹਦੀ ਮੋਹ ਜਿੱਤੀ ਦੇ ਦਿਓ ਸਰਗਰੀ ਦੇ ਦਿਓ ਦਫਾ ਕਰੋ ਮੁਰਨ ਦਿੱਤੀ ਕਿੰਗਲ ਵਿੱਚ ਇਸ ਨੂੰ ਕਹਿੰਦੇ ਨੇ ਉਸ ਤੋਂ ਤੇ ਨਿੰਦਿਆ ਵਿਆਜ ਅਲੰਕਾਰ ਅਲੰਕਾਰ ਦਾ ਅਰਥ ਹੈ ਜੇਵਰ ਜਿਹੜੀ ਕਵਿਤਾ ਦੀ ਸਜਾਵਟ ਹੈ ਉਸ ਨੂੰ ਅਲੰਕਾਰ ਕਹਿੰਦੇ ਸਨ ਇਹਦਾ ਭਾਵ ਹੈ ਕਿ ਕਵੀ ਆਪਣੇ ਵੱਲੋਂ ਕਰਦਾ ਉਸ ਜਿਸਨੂੰ ਇਹ ਅਰਥ ਕੀਤੇ ਕਹਿੰਦੇ ਨਿੰਦਿਆ ਬਣ ਜਾਂਦੀ ਹੈ ਇੱਥੇ ਆਪਣੇ ਵੱਲੋਂ ਉਸ ਕੀਤੀ ਕਿ ਵੇਖੋ ਮਹਾਰਾਜ ਨੇ ਜਿੱਤੀ ਹੋਈ ਮੋਹਰ ਵੀ ਵਾਪਸ ਕਰ ਦਿੱਤੀ ਅਤੇ ਨਾਲ ਇਹ ਸਿੱਧਤ ਕਰ ਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੂਆ ਖੇਡਦੇ ਸਨ ਪੈਸੇ ਲਾ ਕੇ ਪਾਸ਼ਾ ਖੇਡਣਾ ਜੂਆ ਇਹਨੂੰ ਨਹੀਂ ਕਹਿੰਦੇ ਤੋਰ ਕੀ ਨੂੰ ਕਹਿੰਦੇ ਕਿ ਨਿੰਦਿਆ ਨਹੀਂ ਇਹ ਪਾਰ ਦੇ ਬਰਾਬਰ ਨਹੀਂ ਅਗਿਆਨਤਾ ਹੈ ਧਾਰਮਿਕ ਇਤਿਹਾਸ ਲਿਖਣਾ ਬਹੁਤ ਮੁਸ਼ਕਲ ਹੈ ਹਰ ਪੱਖ ਤੋਂ ਵਿਚਾਰਨਾ ਪਏਗਾ ਜੇ ਬਿਨਾਂ ਵਿਚਾਰਿਆ ਅਸੀਂ ਪ੍ਰਚਾਰ ਕਰਦੇ ਹਾਂ ਤਾਂ ਘਾਟੇ ਵਿੱਚ ਰਹਾਂਗੇ ਈਸਾਈਆਂ ਦਾ ਪ੍ਰਚਾਰ ਚੋਟੀ 'ਤੇ ਹੈ
कि हर आदमी नू कोई हक नहीं ईसाई मत का प्रचार करे। उन्हों का जो चर्च का आदमी उही करेगा, हाई एजुकेटड होंगे और उन्होंने इनिया तनखा मिलती ने कि किसी पास वेखन की लड़ नहीं रही। साढ़े प्रचार सब तो दो बड़ी खामियां हैं, एक तो उन्होंने प्रचार जो प्रचार करना नहीं जानते तो खाना उन्होंने को जिन्होंने प्रचार करना मंगना भी उन्होंने को रुक भी कदे पास विचार होगी नहीं करेगी। मगर मरनी गल खूबी है, जिन्हें थोड़ा तो खाना है वो थोड़ी तो गल करेगा, जिन्हें श्रोमणी ने खाना श्रोमणी कमेटी की गल करेगा थोड़ी तो नहीं करेगी। खैर उ पार्टी मिल पे जे गुरुद्वारे का ग्रंथी से एम ए से इधर प्रोफेसर ही छड़ के गए, वो विचार कर रहा थी ये मैं उस ग्रंथी की भी नम्रता समझदा। उन्हें कहा मैं थोड़ा जवाब नहीं दिता, ये मिशनरी आ गए ने यह जवाब देने के हालांकि एम ए है। फिर कई गल बातों के बाद उन्हें कहा कि ईसाई मत है और सिख में सिखी साझा की है। मैं एक गल तुम कहें खुदा एक, अभी भी कहें खुदा एक, बाकी कोई साझी गल नहीं। कहते किए तुम कह एक हजरत ईसा खुदा का पुत्र है, सारे खुदा के पुत्र हैं, एक पिता एक एक हम बार। और बड़ी चर्चा के बाद मैं एक सवाल किया, मैं कह तू ब्रिटिश है पार अंग्रेज है? कहना हाँ। मैं तू ईसाई हो ही नहीं सकता। कहना किमें? मती की अजीज पढ़ के देख लो, अंजील के दो भाग हैं, ओल्ड टेस्टामेंट न्यू टेस्टामेंट। ओल्ड टेस्टामेंट और हिंदुआ का महाभारत या पुराण और यहूदियों की कसुसो लंबी आ, तिने आके पढ़ लो, इन्ने जकर मारे ने जिन्होंने कदे इंसान मनता नहीं। और उन्होंने हवाले साढ़े पंचायत ग्रंथी नाराज ना होना, मैं भी उन्होंने ही हाँ, साढ़े प्रचारक भी की करते हैं। एक बार एक कथाकार कथा कर रहा थी कि सुख सत वरे माँ के पेट च रहा, सुख सुख दे या सुख दे उत्ते नहीं शब्द आते हैं वास्ते। मैंने वही माँ ही कौन सी, पेट कि रहा पुराण करके देख लो, वो अरणी की लकड़ी से जमया है ऋषि के कारण बाहर था माँ कोई नहीं। कौन मनेगा कि अरणी की लकड़ी से भी अजकल कोई मुंडा जमदा देखा? यही अनर्थ है, यही अनहोनी है चीज़ है। खैर मैं अर्ज किया न्यू टेस्टामेंट ये मानते हैं विचार सारे, लेकिन चार संतान की ऋषि है, मती नू सब तो तरजीह दी जाती है। तो मती की अंजील में लिखा है हजरत ईसा कहते हैं मैं खुदा का पुत्र इसराइल घराने दियाँ गुआटियां भेजा बचाने वास्ते आया, उन्होंने संभाल वास्ते आया, बाकी नहीं। इसराइल एक इलाका नहीं है, एक कौमियत नहीं है, एक गोत नहीं है, केवल हजरत इब्राहिम की औलाद। तो अनिल जी लिखा है कि एक औरत आई, उन्हें कहा प्रभु मेरी लड़की बीमार है, फिर अक्षभा है, राम का हाथ फेर दे सिर पर, ये आरोग हो जाएगी, मेरी दुनिया बसती रहेगी। हजरत ईसा पूछते हैं तू इब्राहिमी है? फिर नहीं प्रभु मैं कनानी हाँ। अनिल के शब्द हैं हजरत ईसा कहते हैं मैं अपने बच्चों की रोटी कुत्तियां के पाने तैयार हूं। अनिल पढ़ के देख लो। तो खैर मेरा मतलब कहन तो कदे फिर वक्त मिले इसकी अर्ज करांगा। एक सिख धर्म ही है जो हर पुरानी मात्र वास्ते, दुनिया का कोई धर्म नहीं जरा सारे वास्ते हो, पढ़ के देखो विचार कर लो भाई। खैर हूँ एक चीज होर है, कई इधर उतर ये लारा लाया जा रहा है, उधर आया बैठा दुश्मन है, गुरु महाराज जी का वड्डा साहबदादा तीरमल ये चिट्ठी लिख रहे पेंदे खान नूं घर दा पेज दे रहा, घर दे पेती लंका चाई वाला खान तो सुनते हो ना, आओ तीरमल की चिट्ठी पहला सुन लो फिर गल करा। पांच मिनट में होर तुहाडे लैणे ने भाई। ਗੱਦੀ ਦਾ ਲਾਲਚ ਕੋਈ ਰਿਸ਼ਤਾ ਨਹੀਂ ਰਹਿਣ ਦਿਆ ਕਰਦਾ। ਭਾਵੇਂ ਗੱਦੀ ਪੋਲੀਟੀਕਲ ਹੋਵੇ, ਭਾਵੇਂ ਗੱਦੀ ਧਾਰਮਿਕ ਹੋਏ, ਪੋਲੀਟੀਕਲ ਗੱਦੀਆਂ ਦਾ ਤਾਂ ਅਸੀਂ ਜ਼ਿਕਰ ਕਰਦੇ ਹਨ ਕਿ ਉਹ ਪੁੱਤਰ ਨੂੰ ਮਾਰ ਜਾ ਰਹੇ, ਭਰਾ ਨੂੰ ਮਾਰ ਜਾ ਰਹੇ, ਪੁੱਤਰ ਪਿਓ ਨੂੰ ਕੈਦ ਕਰਕੇ ਰੱਖਿਆ ਜੇਲ੍ਹ ਦੇ ਵਿੱਚ, ਸ਼ਾਹਜਹਾਨ ਜੇਲ੍ਹ ਵਿੱਚ ਪਿਆ ਹੋਇਆ ਅਤੇ ਔਰੰਗਜ਼ੇਬ ਨੂੰ ਉਸਨੇ ਪੱਤਰ ਲਿਖਿਆ ਕਿ ਛੋਟੇ ਛੋਟੇ ਬੱਚੇ ਮੇਰੇ ਕੋਲ ਕਰ ਦਿਆ ਕਰ, ਇਹਨਾਂ ਨੂੰ ਪੜ੍ਹਾਇਆ ਕਰਾਂਗਾ, ਮੇਰਾ ਦਿਲ ਲੱਗਿਆ ਰਹੇਗਾ। ਅਤੇ ਕਹਿੰਦਾ ਅਜੇ ਇਸ ਬੁੱਢੇ ਖੁਸਰ ਦੀ ਹਵਸ ਨਹੀਂ ਮਰੀ, ਹੁਣ ਚਾਹੁੰਦਾ ਵੀ ਮੈਂ ਬੱਚਿਆਂ 'ਤੇ ਹਕੂਮਤ ਕਰਾਂਗਾ ਲਾਲਚ ਪੂਰਨ ਕਰਨ ਦਾ। ਮੇਰਾ ਮਤਲਬ ਕੋਈ ਰਿਸ਼ਤਾ ਨਹੀਂ ਰਹਿ ਜਿਹੜਾ ਕਰਦਾ ਜਿੱਥੇ ਗੱਦੀ ਦਾ ਲਾਲਚ ਹੈ। ਇਹ ਪੋਲੀਟੀਕਲ ਗੱਦੀ ਦੀ ਗੱਲ ਸਾਡੇ 'ਚ ਕੀ ਹੋਇਆ ਕਿ ਖੜਕ ਸਿੰਘ ਨੂੰ ਆਪਣੇ ਆਪ ਨਹੀਂ ਮਰਵਾਇਆ ਗਿਆ, ਕਵਰਨਾ ਨਿਹਾਲ ਸਿੰਘ ਨੂੰ ਆਪਣੇ ਆਪ ਨਹੀਂ ਮਰਵਾਇਆ ਗਿਆ, ਇੱਕੋ ਕਵਰਨਾ ਨਿਹਾਲ ਸਿੰਘ ਹੈ ਪੁੱਤਰ ਮਾਨ ਚੰਦ ਕੌਰਾਂ ਦਾ। ਇਹ ਆਣ ਕੇ ਕਹਿੰਦਾ ਹੈ ਧਿਆਨ ਸਿੰਘ ਮੈਂ ਕਵਰ ਨੂੰ ਬਚਾ ਨਹੀਂ ਸਕਿਆ, ਮਰਜੇ ਤਿੰਨ ਦਿਨ ਤੁਸੀਂ ਕਮਰ ਦੀ ਲੋਸ ਮੌਤ ਦੀ ਖਬਰ ਬਾਹਰ ਨਾ ਕਰ ਲਓ, ਮੈਂ ਗੱਦੀ ਤੁਹਾਨੂੰ ਦੇਣਾ ਚਾਹੁੰਦਾ। ਇੱਕੋ ਪੁੱਤਰ ਮਰ ਗਿਆ ਹੈ ਅਤੇ ਮਾਨਵੇ ਲਾਲ ਅਤੇ ਗੱਦੀ ਦੀ ਮਾਲਕ ਮੈਂ ਬਣ ਜਾਵਾਂਗੀ, ਪੁੱਤਰ ਦਾ ਹਾਂ ਨਹੀਂ ਬਾਲ ਮਾਰਦੀ ਆਵਾਜ਼ ਨਹੀਂ ਕਰਦੀ। ਧਰਮ ਗੱਦੀ ਕੇ ਫਿਰ ਆਇਆ ਸੋਚਦਾ ਹੈ ਤੇਗ ਮੱਲ ਅੱਜ ਮੇਰਾ ਦਾਦਾ ਬੈਠਾ ਅਤੇ ਬੜਾ ਨਿਰੋਆ ਹੈ, ਲੜਨਾ ਜਾਣਦਾ ਹੈ, ਅਜੇ ਕੀ ਪਤਾ ਕਿੰਨਾ ਕਿਰ ਜੀਵੇਗਾ, 100-100 ਸਾਲ ਉਮਰ ਹੁੰਦੀ ਸੀ। ਉਹ ਤੋਂ ਪਿੱਛੇ ਮੇਰੇ ਪਿਤਾ ਬਾਬਾ ਗੁਰਦਿੱਤਾ ਜੀ ਦੀ ਵਾਰੀ ਆਏਗੀ ਅਤੇ ਉਹ ਕਿੰਨਾ ਕਿਰ ਜਿਉਣਗੇ ਕੀ ਯਕੀਨ ਹੈ। ਜਦੋਂ ਤੱਕ ਮੇਰੇ ਕੋਲ ਗੱਦੀ ਆਵੇਗੀ ਮੈਂ ਤਾਂ ਬੁੱਢਾ ਹੋ ਜਾਵਾਂਗਾ, ਪਰ ਇਸ ਲੜਾਈ ਵਿੱਚ ਮੇਰਾ ਬਾਪ ਔਰ ਦਾਦਾ ਦੋਵੇਂ ਮਾਰੇ ਜਾਣ, ਮੈਂ ਅੱਧੋ ਗੱਦੀ ਦਾ ਮਾਲਕ ਬਣ ਸਕਦਾ। ਜੇ ਧਾਰਮਿਕ ਗੱਦੀ ਦਾ ਇਹ ਹਾਲ ਤਾਂ ਪੋਲੀਟੀਕਲ ਗੱਦੀ ਦਾ ਕੀ ਹਾਲ ਹੋ ਸਕਦਾ ਸੀ। ਸੋ ਖਾਲਸਾ ਜੀ, ਗੱਦੀ ਦਾ ਲਾਲਚ ਇਤਨਾ ਹੈ ਜਿਹੜਾ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦਿਆ ਕਰਦਾ। ਹੁਣ ਇੱਥੇ ਇੱਕ ਹੋਰ ਵਿਚਾਰਨ ਵਾਲੀ ਚੀਜ਼ ਹੈ, ਗੁਰੂ ਬਿਲਾਸ ਪਾਤਸ਼ਾਹ 6ਵੀਂ ਵਿੱਚ ਧੀਰ ਮੱਲ ਦੀ ਉਮਰ ਉਸ ਵੇਲੇ 7-8 ਸਾਲ ਲਿਖੀ, 7-8 ਸਾਲ ਦਾ ਬੱਚਾ ਐਸਾ ਸੋਚ ਨਹੀਂ ਸਕਦਾ, ਮਗਰ ਬੱਚਿਆਂ ਦਾ ਜਮਾਂਦਰੂ ਸੁਭਾਅ ਪੁਨਰ ਜਨਮ ਦੀ ਥਿਊਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਗੇ ਭਰਾ ਦੋ ਹੁੰਦੇ ਨੇ, ਦੋਵਾਂ ਦਾ ਸੁਭਾਅ ਵੱਖਰਾ ਵੱਖਰਾ ਹੁੰਦਾ। ਵੱਡਾ ਵੀਰ ਜੇ ਕਰਦਾ ਹੈ ਖਿਡੌਣਾ ਦੇ ਦੇ, ਛੋਟਾ ਨਰਮ ਸੁਭਾਅ ਹੈ, ਅੱਛਾ ਵੀਰ ਤੂੰ ਮੇਰਾ ਵੱਡਾ ਵੀਰ ਨਹੀਂ ਤੂੰ ਲੈ ਲਾ ਬਾਈ, ਤਾਂ ਉਹਦਾ ਸੁਭਾਅ ਨਰਮ ਹੈ ਹੋਰ ਹੈ। ਅਤੇ ਛੋਟਾ ਰੋਂਦਾ ਹੈ, ਮਾਂ ਝਿੜਕਦੀ ਹੈ ਵੱਡੇ ਨੂੰ ਅਤੇ ਬਾਜੀ ਛੋਟੇ ਨੂੰ ਕਿਉਂ ਨਹੀਂ ਦਿੰਦਾ ਰੋਣ ਲਿਆ, ਅਤੇ ਉਹ ਬਾਈ ਨੂੰ ਤੋੜ ਦੇਵੇਗਾ ਛੋਟੇ ਰੱਖ ਦੇਣ ਦੇ ਯਤਨ ਕਰੇ। ਇਹ ਪੁਰਾਣੇ ਸੰਸਕਾਰ, ਪਹਿਲੇ ਜਨਮਾਂ ਦੇ ਸੰਸਕਾਰ, ਜੋ ਉਸਦਾ ਜਨਮ ਪੱਕ ਹੋ ਗਏ ਹਨ ਉਹਨਾਂ ਦੇ ਸਾਡੇ ਨਾਲ ਆਉਣਗੇ ਔਰ ਇਸ ਜਨਮ ਦੇ ਕੀਤੇ ਅਗਾਂਹ ਜਾਣਗੇ। ਜਿਹਦਾ ਅੱਜ 5 ਲੱਖ ਬੈਂਕ ਬੈਲੈਂਸ ਹੈ, 1 ਲੱਖ ਘਾਟਾ ਵੀ ਪੈ ਜਾਵੇ ਫਿਰ ਵੀ ਅਮੀਰ ਹੈ, ਅਤੇ ਜਿਹੜਾ ਪਹਿਲਾਂ ਬੈਂਕ ਖਾਲੀ ਹੈ ਉਹ ਘਾਟਾ ਪਿਆ ਤਾਂ ਲੱਭਿਆ ਜਾਏਗਾ ਨਾ। ਇਹ ਪੁਰਾਣੀ ਸਮਝ ਤਾਂ ਇਸਦਾ ਮਤਲਬ ਹੈ ਕਿ ਤੀਰ ਮੱਲ ਆਪ ਇਹਨੇ ਨਹੀਂ ਸੋਚ ਰਹੇ, ਉਹਦੇ ਸਲਾਹਕਾਰ ਛੋਟਿਆ ਖਾਨ ਸੁਣਿਆ, ਪੰਜਾਬੀ ਦੇ ਖਾਣਾ 'ਚ ਬੜੀ ਕੀਮਤ ਹੈ। ਇਹ ਬਾਦਸ਼ਾਹ ਕੰਨਾਂ ਦੇ ਬੋਏ ਕੱਚੇ ਹੁੰਦੇ ਨੇ, ਅੱਖਾਂ ਦੋਨੇ ਹੁੰਦੇ, ਜੋ ਸਲਾਹ ਪੀ ਜਾਂਦੀ। ਹਰ ਰਣਜੀਤ ਸਿੰਘ ਧਿਆਨ ਸਿੰਘ ਦੇ ਹੱਥੋਂ ਮਰਿਆ ਹੈ, ਕੋਈ ਵੀ ਹੁਕਮਰਾਨ ਮਰੇਗਾ ਤਾਂ ਆਪਣੇ ਨਜ਼ਦੀਕੀਆਂ ਹੱਥੋਂ ਮਰੇਗਾ, ਉਹ ਪਰ ਉਸਨੂੰ ਕੋਈ ਨਹੀਂ ਮਾਰ ਸਕਿਆ। ਇਹ ਸਾਰਾ ਚੱਲਦਾ ਚਲਾ ਜਾਏਗਾ। ਸੋ ਭਾਈ ਧੀਰ ਮੱਲ ਨੂੰ ਵਿਗਾੜਨ ਵਾਲੇ ਉਹਦੇ ਮਸੰਦ ਸਨ, ਜਿੱਥੇ ਅੱਡੋ ਅੱਡ ਵਾਪਸੀਆਂ ਹੋਈਆਂ ਮਸੰਦਾਂ ਦੀ ਚਰਮੀ 'ਚ ਉਹ ਆਏ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਕੋਈ ਧਿਆਨ ਦੇਣ ਵਾਸਤੇ ਨਹੀਂ ਆਉਂਦਾ, ਤੁਹਾਡੇ ਨਾਲ ਦਿਲ ਹੌਲਾ ਕਰਨ ਵਾਸਤੇ, ਗੱਲਾਂ ਕਰਨ ਵਾਸਤੇ ਆਉਂਦਾ ਹਾਂ। ਪਰ ਫਿਰ ਵੱਲ ਕੋਈ ਨਹੀਂ, 1 ਮਿੰਟ ਮੈਂ ਹੋਰ ਗੱਲ ਸੁਣਾ ਦੇਵਾਂ। ਇਹ ਕੋਠੀ ਦੇ 2 ਪੋਰਸ਼ਨ ਨੇ, ਕਈ ਤਾਂ ਅਸੀਂ ਦੋਵੇਂ ਜੀ ਰਹਿੰਦੇ ਹਾਂ ਅਤੇ ਇੱਕ ਵਿੱਚ 3 ਘਰ ਰਹਿੰਦੇ ਸਨ। ਉਹ ਬੀਬੀਆਂ ਲੜਕੀਆਂ ਅਤੇ 2 ਇੱਕ ਪਾਸੇ ਹੋ ਗਈਆਂ, ਉਹਨਾਂ ਨੇ ਤੀਜੀ ਦਾ ਬਾਈਕਾਟ ਕਰ ਦਿੱਤਾ ਬੋਲਣੇ ਸ਼ਰਤ ਦੇ ਨਾਲ। ਮੈਂ ਲਿਖਦਾ ਸਾ ਬੈਠਾ, ਉਹ ਤੀਜੇ ਚੌਥੇ ਦਿਨ ਆਈ ਬੀਬੀ ਕਿ ਬਾਬਾ ਜੀ ਮੈਂ ਕਰਾਂ, ਮੇਰਾ ਘਰ ਕੇ ਡਾਫਰਿਆ ਪਿਆ, ਮੈਂ ਗੱਲ ਕਿਵੇਂ ਨਾ ਕਰੋ, ਮੇਰੇ ਨਾਲ ਬੋਲਦੀਆਂ ਨਹੀਂ। ਮੈਂ ਕਿਹਾ ਬੱਚਾ ਵੇਲ ਮੈਨੂੰ ਵੀ ਕੋਈ ਤੇਰੇ ਨਾਲ ਗੱਲਾਂ ਕਰਨਾ, ਹੁਣ ਤਾਂ ਸਬਰ ਹੀ ਕਰਨਾ ਪਏਗਾ ਇਸ ਕੋਲ। ਸੋ ਭਾਈ ਇਹ ਬੋਲਣ ਵਾਲਿਆਂ ਨੂੰ ਵੀ ਟੇਢਾ ਫੜ ਜਾਂਦਾ ਹੈ, ਜੇ ਨਾ ਥੋੜ੍ਹਾ ਚਿਰ ਬੋਲਣ ਤਾਂ ਭਾਵੇਂ ਆਵੇ ਬੋਲਣਾ ਭਾਵੇਂ ਨਾ ਆਵੇ, ਸਟੇਜ 'ਤੇ ਝੱਟ ਪੂਰਾ ਕਰਨਾ ਹੀ ਪੈਂਦਾ ਹੈ। ਪ੍ਰਬੰਧਕਾਂ ਦਾ ਮੈਂ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਯਾਦ ਕੀਤਾ, ਅਤੇ ਹੁਣ ਮੇਰੀ ਬੇਨਤੀ ਮੰਨ ਕੇ ਇਹ ਛੇਤੀ ਦੀ ਛੇਤੀ ਸਾਨੂੰ ਹਰੀ ਕੇ ਪਹੁੰਚਾਉਣ ਦਾ ਯਤਨ ਕਰਨਗੇ, ਤਾਂ ਕਿ ਮੈਂ ਕਾਨੂੰਨ ਦਾ ਵੀ ਪਤਾ ਲੈਂਦਾ। ਮੇਰੇ ਮਨ ਵਿੱਚ ਵਹਿਮ ਹੈ ਸ਼ਾਇਦ ਉਸਨੂੰ ਸਵੇਰ ਦਾ ਕੋਈ ਖਾਧਾ ਵੀ ਨਾ ਹੋਵੇ, ਅਨਹੋਨੀ ਕਰ ਰਹੀ ਹੈ। ਈਸ਼ਵਰ ਦਾ ਰੰਗ ਹੈ ਅਤੇ ਇਹ ਪਿਛਲੇ ਜਨਮ ਦਾ ਕੋਈ ਹਿਸਾਬ ਕਿਤਾਬ ਹੈ। ਇਸ ਉਮਰ ਵਿੱਚ ਤਾਂ ਉਹਨੇ ਕਦੇ ਘਰ ਆਇਆ ਰਾਹੀ ਰੋਟੀ ਤੋਂ ਭੁੱਖਾ ਨਹੀਂ ਸੀ ਜਾਣ ਦਿੱਤਾ, ਅੱਜ ਉਹ ਆਪ ਤਰ੍ਹਾਂ ਕਿਸੇ ਚਿਹਰੇ ਦਿਮਾਗੀ ਬਿਮਾਰੀ ਹੈ, ਜੋ ਪਰਮਾਤਮਾ ਨੂੰ ਅਰਦਾਸ ਕਰਿਆ ਕਰੋ ਤੁਹਾਡੇ ਕਿਸੇ ਦੀ ਅਰਦਾਸ ਸੁਣੀ ਜਾਏ ਅਤੇ ਭਾਵੇਂ ਸੁਣੀ ਜਾਏ, ਨਹੀਂ ਤਾਂ ਘਰ ਵਾਲਾ ਤਾਂ ਵੱਡੀ ਦੇ ਦਿੰਦਾ, ਅਰਦਾਸ ਨਹੀਂ ਜੋ ਹੋਇਆ ਕਰਦੀ, ਬੜੀ ਮੁਸ਼ਕਿਲ ਹੁੰਦੀ ਹੈ। ਤੁਹਾਡੀ ਅਰਦਾਸ ਕਦੇ ਬੱਚੇ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ।